ਕੀ ਨਹੀਂ ਉਮੈਦ ਮਾਰਨ ਹੁਕਮ ਸਭਨ ਜੀਉ ਸਾਹੂ ਮਾਰ ਜੋ ਬੰਦਾ ਪਲ ਮਾਹੂ ਕਾਲ ਸਿੰਘ ਬਾਬਾ ਵਿੱਚ ਕੈਦ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਮ ਸਤਿਕਾਰ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਹਿਬ ਸੰਗਤ ਜੀ ਸਤਿਗੁਰੂ ਜੀ ਦੀ ਅਚਾਨਕ ਕਿਰਪਾਲਤਾ ਦਾ ਸਦਕਾ ਆਪਾਂ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨ ਚਰਨ ਵਿੱਚ ਜੁੜੇ ਹਾਂ। ਇਹ ਕਥਾ ਗੁਰੂ ਇਤਿਹਾਸ ਦੀ ਚੱਲ ਰਹੀ ਹੈ। ਗੁਰਦਾਸਪੁਰ ਤੋਂ ਚਾਰ ਮੀਲ ਦੇ ਉੱਤੇ ਗੁਰਦਾਸ ਨਗਰ ਉਹਦੀ ਇੱਕ ਗੜੀ ਹੈ। ਉਹਦੇ ਵਿੱਚ ਬੰਦਾ ਬਹਾਦਰ ਆਪਣੇ ਸਾਥੀਆਂ ਦੇ ਸਮੇਤ ਮੌਕੇ ਦੀ ਫੌਜ ਦੇ ਨਾਲ ਜੰਗ ਕਰ ਰਿਹਾ ਸੀ। ਅਬਦੁਲ ਸਮੰਦ ਖਾਨ ਇਹ ਗਵਰਨਰ ਸੀ ਲਾਹੌਰ ਦਾ। ਇਹਨੇ ਫੌਜਾਂ ਲੈ ਕੇ ਇਸ ਉੱਤੇ ਹਮਲਾ ਕੀਤਾ ਤੇ 8 ਮਹੀਨੇ ਤੱਕ ਸਾਂਝੀ ਜੰਗ ਹੁੰਦਾ ਰਿਹਾ ਔਰ ਅਖੀਰ ਦੇ ਉੱਤੇ ਫੈਸਲਾ ਹੋਇਆ ਆਪਣੀ ਗੜੀ ਛੱਡ ਜਾਓ ਹੈ ਗੁਰਦਾਸ ਨਗਰ ਦੇ, ਅਸੀਂ ਤੁਹਾਡੇ ਉੱਤੇ ਹਮਲਾ ਨਹੀਂ ਕਰਾਂਗੇ। ਜਿਵੇਂ ਅਨੰਦਪੁਰ ਸਾਹਿਬ ਦੇ ਅੰਦਰ ਪਹਾੜੀ ਰਾਜਿਆਂ ਤੇ ਰਾਮਦੇਵ ਦੀਆਂ ਫੌਜਾਂ ਨੂੰ ਕਿਹਾ ਸੀ, ਇਹੀ ਸਭ ਸੰਗਤੀ ਇੱਥੇ ਇਹ ਨੀਤੀ ਅਪਣਾਈ ਗਏ। ਇੱਥੋਂ ਭਾਈ ਮਨੋਜ ਸਿੰਘ ਦਾ ਬੰਦੇ ਬਹਾਦਰ ਨਾਲ ਤਕਰਾਰ ਹੋਇਆ ਔਰ ਸੰਗਤ ਜੀ ਬਨੋਦ ਸਿੰਘ ਗੜੀ ਤੋਂ ਬਾਹਰ ਨਿਕਲ ਜਾਣ ਦੇ ਹੱਕ ਵਿੱਚ ਸੀ ਤੇ ਇਹ ਜਿਹੜੀ ਗੁਰਦਾਸ ਨਗਰ ਦੀ ਗੜੀ ਹੈ ਇਹਨੂੰ ਛੱਡ ਜਾਈਏ, ਪਰ ਬੰਦਾ ਬਹਾਦਰ ਦੇ ਹੱਕ ਵਿੱਚ ਨਹੀਂ ਸੀ ਤੇ ਗੜੀ ਦੇ ਵਿੱਚ ਹੀ ਰਹਿ ਕੇ ਜੰਗ ਕਰਨਾ। ਇੱਥੋਂ ਦਾਸ ਸਿੰਘ ਜੀ ਬਨੋਦ ਸਿੰਘ ਦਾ ਮਤ ਭੇਦ ਹੋਇਆ ਔਰ ਬਨੋਦ ਸਿੰਘ ਗੜੀ ਨੂੰ ਛੱਡ ਕੇ ਗੋਇੰਦਵਾਲ ਦੇ ਜਾ ਰਹੇ। ਉੱਥੇ ਇਹਨਾਂ ਦਾ ਨਿਵਾਸ ਸਥਾਨ ਸੀ। ਬੰਦਾ ਬਹਾਦਰ ਆਪਣੇ ਸਾਥੀਆਂ ਦੇ ਸਮੇਤ 8 ਮਹੀਨੇ ਜੰਗ ਹੁੰਦਾ ਹੈ। ਗੁਰਦਾਸ ਸੰਗਲ ਦੀ ਗੜੀ ਵਿੱਚ ਘੇਰਾ ਪਿਆ ਹੋਇਆ ਆਸੇ ਪਾਸੇ। ਅਖੀਰ ਦਾਸ ਸਿੰਘ ਜੀ ਹੌਲੀ ਹੌਲੀ ਸਿੰਘ ਭੁੱਖ ਦੇ ਦੁੱਖ ਨਾਲ ਮਰਨੇ ਸ਼ੁਰੂ ਹੋ ਗਏ, ਕਮਜ਼ੋਰੀ ਹੋ ਗਈ ਔਰ ਅਖੀਰ ਦੇ ਉੱਤੇ 7 ਦਸੰਬਰ 1715 ਨੂੰ ਇਹ ਗੜੀ ਜਿਹੜੀ ਸਾਧ ਸੰਗ ਜੀ ਇਹਦੇ ਦੁਸ਼ਮਣ ਜਿਹੜੇ ਸੀ ਪ੍ਰਵੇਸ਼ ਪਾਉਣ ਵਿੱਚ ਕਾਮਯਾਬ ਹੋ ਗਏ। ਬੰਦੇ ਬਹਾਦਰ ਤੇ ਉਸਦੇ ਦੋਸਤ ਸਾਥੀ ਸਿੰਘਾਂ ਨੂੰ ਪਕੜ ਲਿਆ ਗਿਆ, ਗ੍ਰਿਫ਼ਤਾਰ ਕੀਤਾ ਗਿਆ ਔਰ ਲਾਹੌਰ ਦੇ ਸਾਰਿਆਂ ਨੂੰ ਸਾਧ ਸੰਗ ਜੀ ਲੈ ਗਏ ਨੇ। ਅਖੀਰ ਲਾਹੌਰ ਦਾ ਗਵਰਨਰ ਜਿਹੜਾ ਅਬਦੁਲ ਸਮੰਦ ਖਾਨ ਸੀ ਇਹਨੇ ਸਾਰੀ ਰਿਪੋਰਟ ਫਰਕਸ਼ੀਅਰ ਨੂੰ ਦਿੱਤੇ। ਉਸ ਵੇਲੇ ਦਿੱਲੀ ਦਾ ਬਾਦਸ਼ਾਹ ਫਰਕਸ਼ੀਅਰ ਸੀ, ਬਹਾਦਰ ਸ਼ਾਹ ਤੋਂ ਬਾਅਦ ਇਹ ਰਾਜ ਦੇ ਉੱਤੇ ਬੈਠਾ ਔਰ ਉਹਨੇ ਦਿੱਲੀ ਵਿੱਚ ਲਿਆਉਣ ਵਾਸਤੇ ਆਖਿਆ ਔਰ ਸਭ ਸੰਗੀ ਗਿਣਤੀ ਥੋੜ੍ਹੀ ਸੀ, ਫਿਰ ਪਿੰਡਾਂ ਵਿੱਚੋਂ ਸਿੱਖਾਂ ਨੂੰ ਫੜ ਫੜ ਕੇ ਇਹ ਗਿਣਤੀ ਪੂਰੀ ਕੀਤੀ ਗਈ। ਤਕਰੀਬਨ 2000 ਜਿਹੜੇ ਤਰਸੀ ਉਹ ਮੇਲਿਆਂ ਦੇ ਉੱਤੇ ਸਿੰਘਾਂ ਦੇ ਟੰਗੇ ਹੋਏ ਸੀ ਔਰ 740 ਦੀ ਗਿਣਤੀ ਨਾਲ ਆਪਣੀ ਲਪੇਟ ਦੇ ਸਿੰਘਾਂ ਨੂੰ ਲਿਆ ਔਰ ਸੰਗਤ ਜੀ 700 گڈے جڑے سی شرانے نال سنگھاں دے لبے ہوئے سی. یہ سارا بہیر 29 فروری 1716 دلی پہنچا اور اسے سیردار سنجی سنگھاں اور بندے بہادر نو بڑے کش دے کے شہید کیتا گیا. دلی تو بعد سنگھاں دے سیس قتل کر کر کے بنے گئے اور بڑی اس ویلے بھیانک دشا سے اور سنگھاں بنیا ہوا پھر گڈیاں دے سر لدے ہوئے کوئی نیجیاں دے ٹنگے ہوئے کوئی گلی نال ٹنگی ہوئی سی. اس دلی کا مطلب سے سنگھاں کا کھوج پورا جڑا مٹا دیتا بالکل پنجاب دیش دے وچوں اور بندے بہادر نو بڑے بھاری ستیشے دے کے اتے سات سنجی شہید کیتا گیا. یہ بڑی لمبی چوڑی کتھا ہے. اس کتھا کا سارا جڑا وستار ہے تے وہ گیانی گیان سنگھ جی نے رتن سنگھ سنگو یہ جو پنچ پرکاش وہ دتا گیا اور اتے بھائی سنتوکھ سنگھ جی نے تھوڑا تھوڑا سات سنگھ جی جو حال ہے سنکوچ کے دینا کیتا اور اسے بندے بہادر جس طرح لجایا گیا وہ چن جڑے نے دیتے گئے نے پنجرے میں بند کیتا سی اور بستر سال سنگ جی جب خود کے پین پہنائے ہوئے سی سب کے اتنے کرم سی شیر بدھا ہوا سی جلال ننگی تلوار دھو کے وہ مگر چڑھا سی بندے بہادر دے اور پنجرا لوہے دار دے چپا کے اپنے ہاتھی دے اتنے بنیا ہوا سی اس کے آلے دوالے نیجا بردار سن جنہوں نیجیا کے اتنے سکھان کے سر کرو کے چکے ہوئے سی. اتوں کا ہی ایک بلدی بھی نیجے ٹنگی ہوئی سی بندے کا اسی پروان سواہ کر دیتا ہے. پھر بندے نے قتل کا دے بٹھا کے وہ پتر جڑا سی وہ نام سی اجایا سنگھ گوبھی دے کے کنجر وہ ہاتھ دتا کہ یہ اپنے پت نو آپ مار بندے دے ایسا نہ کرن تو پھر وہ بچہ ان کویا گیا وہ دل کٹ کے تے بندے دے چہرے دے اتنے ماریا گیا تے انت نو لال انگارا جنگوراں دے نال اس دا گوشت ماس نوچیا گیا. پر بندہ دھیر وچ بہت ٹہل رہا یہ سب کچھ اس نے چلیا تے اخیر صاحب سنگ جی سارے ظلماں نو تے چڑھدا ہوا بندے بہادر نو بھی ہاتھی دے مگر بن کے اس ڈھنگ دے نال شہید کیتا گیا اور اس بارے بہت لمبی چوڑی کتھا وچار ہے. نال دے سنگ جڑے سے وہ بھی صاحب سنگ جی شہید کر دیتے سن یہ گرداس ننگل کی گڑی وچ سارا جنگ ہویا. اس ویلے کا ساکھیئر جڑا بادشاہ سی اگے جس طرح کی کتھا بھائی سنتوش سنگھ جی اپنے ڈنگ دے نال لکھدے آ تے وہ آپ صاحب سنگھ جی سرگن کرو. کئی نے بندے کی بات ہور بھی بہت طرح کے خیال دتے نے اور انہوں نے اتنے تھی لکھ دتا بھی بندہ جیتا رہا ہے اور جس ویلے انہوں بندہ ایک ہاتھی کے پیروں میں بدھا گیا ہاتھی شہر پھیرے گیا پھیریا گیا دلی چ بندہ مگر مگر گھسیٹتا اس طرح ہو گیا جی مر گیا بندہ. پھر کہتے ہاتھی کے پیروں میں اس کھیٹن ویلے بندے نے پران دسویں دوار کڑا رہے تھے جالنا نہیں سمجھ کے مر گیا جمنا کی برتی ریش پڑ دتا کتے گدڑ جانور کھا جان اس طرح اور سب سنگت جی دبیا نہیں. پھر کہتے اتنے کسی فقیر کی جھگی سے انہیں بابے بندے کی دوست نے چک لیا اور دعا ملم پٹی کی سواں پاس کی بندہ جی نے تکڑا ہو گیا لوگ سر کے پھیر بٹا کے پہلے نکے پھر جموں دے علاقے رہا یہ تھان جموں تو 250 ہے اتے یہ شردالو پیارے آمڑے سے آمڑ وزیر وزیرآباد پھر اس کا دوجا گیا ہوا رنجیت سنگھ نامے تو پتر پیدا ہوا یوں 13 برس بعد بندہ اس کو بعد پر لوگ دسیا اس پر لوگ جان کا سنت یہاں نے 1798 دسی گا اتنے وہ ڈیرا بھی ہے اور وہ گدی کے بندے بھی نے اس ڈنگ کے نال بڑی لمبی چوڑی یہ کتھا ہے پر عام جڑے لکھاری نے انہوں نے یہی خیال نے کہ بندے بہادر نے شہید کیتا گیا اور بعد کی کتھا وہ اس کارن نہیں مانتے کیونکہ انہوں نے بہت ساری اکائیاں اس کے بارے لبیاں نے بندے نے اسی سمے شہید کیتا گیا دلی میں جس طرح کی کتھا آ رہی ہے آپ اس میں سرون کرو
بابا قید
بابا کان سنگھ جی دس سنگھ جی بھی قید سن دلی بندے بہادر کے نال
چھٹن کی نہیں امید
چھٹن کی کوئی بھی امید نہیں تھی
مارن حکم سبن دیوسا
مارن دسا سنگھ جی حکم جہاں سی سارا بادشاہ ترقی نے دے دیتا
مار جو بندہ پل ماہو
بندے بہادر پل دے شہید کر دیتا ماتا نے سارا گلاکی ماتا سندری نے
بھائی
کان سنگھ جڑا اس کو چڑھا چاہیے گرو جی گرو جی کے پاسیہ پلے واسطے امرت کا جان ہوا ہے
گن سب کا گن جت پت کج بھاری
سرشت گنا سمیت ہے بھاری بجا والا ہے خون ہے جسان دیش پوے گا
بڑے اپرادھ ہوئے
بڑے بھاری اتنے جھگڑے سے اپرادھ جڑے پیدا ہوں گے
سنگن کی سکھی ماں
جڑے ستگرو مہاراج کے سنگوں کی سکھی دے
تفاوت مٹے کہنا ہے
بڑا بھاری کا سنگی تفاوت جڑا ہے وہ پی جائے گا جھگڑا پی جائے گا اس واسطے کدے بھی وہ مٹے گا نہیں
لکھن گرو کے رہے ہزور
دس کا فرق پی جائے گا دسویں پاتشاہ مہاراج جی ہزوری وکریا ہے
کرو پائے ضرور
کر کے اس کا جتن ضرور کرنا چاہیے ہے
ماتا کی آئے سارے
کیونکہ ماتا سندری کی آگیا سارے
جتن نیک بچائے
سکھا نے انیک طرح کے جتن جڑے اس کے وچار نہ کیتے
کٹھے ہوئے تا سدارے
کٹھے ہو کے اتنے چلے
گئے قیدی سارے
جتنے دار سن جی بڑے سارے قیدی جڑے پکڑے ہوئے سن
میں اچے تے کہے
اچھی سوال کے نام اتنے کھڑے ہو کے کہنا کیتا
رام کان سنگھ کس کو ہے
بھائی کان سنگھ نام کس دا ہے
کان سنگھ تے آؤ
بھائی کان سنگھ جی آ گئے
پار سب
راج کے اگے کھڑ گئے سارا اپنا آپ گنا دتا
آپ سنگن پچھو ملانا
جی ایک ملا آ گیا ادھر تریا سنگا نے اس کو ویچ کے
مکھ دبائے گئے گار مانا
چنگی طرح ملاجم کا سن جی پکڑ گیا منہ جہاں سے بولن کو بند کرتا سنگا نے
سارا گرے میں دیوت کائی
کہتے بلو بند جہاں ملانا سی وہ دل کے اندر ٹک دتا بھائی کام سنگھ باہر کٹ لیا
رات
اسے چڑھا کے ٹرین ڈک کے بستر
پورن تور
بڑی چیتنی رام جڑا سی اگے توڑ دتا
چلے سن میں
دو چکرے اس گئے سن
جی اتر دیر بتا
پوچھا جب کو پوچھتا اس طرح اتر دے
سال کی بت ہے
کوئی بڑا بندہ ہے تو وہ استری ہے جا رہے
گملے گملے سب
لے کے بعد سنجی سارا جتنی چلے گئے
سکھن گھر میں لے گئے
جیسے بہت سارے سکھان کے گھر سے اتنے لے گئے
کان سنگھ تابو جت پائے
کان سنگھ لگا ਲਿਖਾਂ ਦੇ ਪਾਸੋਂ ਪੁੱਛਿਆ
ਮੇਲ ਕੀ ਸੰਗਤ
ਕਿਹੜੇ ਮੇਲ ਦੀ ਇੱਥੇ ਸੰਗਤ ਹੈ ਜਿੱਥੇ ਇਸ ਮੁਹੱਲੇ ਚ ਮੈਨੂੰ ਦਿੱਲੀ ਵਿੱਚ ਲਿਆ ਜਾਣਾ।
ਗੁਰੂ ਸਾਥੀ ਨੇ ਉੱਤਰ ਕਿਹਾ,
ਸਾਥੀ ਸਿੱਖ ਨੇ ਜਵਾਬ ਦੇਣਾ ਕੀਤਾ,
ਰਾਜਾ ਰਾਮ ਮੇਲ ਕੀ ਸੰਗਤ,
ਕਹਿੰਦੇ ਰਾਮ ਰਾਏ ਜੋ ਸਤਿਗੁਰਾਂ ਨੂੰ ਦੇ ਹੁਣ ਸਤਿਗੁਰਾਂ ਨੇ ਪੁੱਤਰ ਜਾਣ ਕੇ ਛੱਡਦਾ ਸੀ, ਬਾਣੀ ਸੁੱਖ ਬਦਲ ਰਹੀ ਸੀ, ਰਾਮ ਰਹੀਏ ਇੱਥੇ ਰਹਿੰਦੇ ਉਹਨਾਂ ਦਾ ਮਹੱਲਾ ਹੈ।
ਕਰਨੇ ਆਈ ਸੰਗਤ
ਸਿੱਖਾਂ ਨੂੰ ਬੱਕਰੇ ਕੰਮ ਬਣਾ ਕੇ ਬਹਿੰਦੇ ਨੇ, ਕਹਿੰਦੇ ਸਾਨੂੰ ਇੱਥੇ ਨਾ ਲਾਓ,
ਸੰਗਤ ਕਿੱਥੇ ਸੁਧਾਰੋ,
ਅਗਲੀ ਜਿਹੜੀ ਗੁਰੂ ਕੀ ਸੰਗਤ ਆ ਉੱਥੇ ਲੈ ਚੱਲੋ,
ਸਾਜੋ ਸੰਗਤ ਅੱਗੇ ਚਲੇ,
ਰਾਮ ਜਿਹੜਾ ਢਕਿਆ ਹੋਇਆ ਸਾਧ ਸੰਗਤ ਜੀ ਅੱਗੇ ਚੱਲ
ਪਏ, ਜੈ ਸੰਗਤ ਭਲੇ,
ਇੱਥੇ ਗੁਰੂ ਦੀ ਸੰਗਤ ਦੇ ਚੰਗੀ ਉੱਥੇ ਲੈ
ਗਏ, ਘਰ ਉਤਾਰੋ ਜਾਏ,
ਘਰ ਦੇ ਵਿੱਚ ਦਿੱਲੀ ਵਿੱਚ ਇਸ ਦਾ ਉਤਾਰ ਕੀਤਾ,
ਬਾਬਾ ਸੋ ਨੀਂਦ ਬਚਾਏ,
ਇਸ ਤਰ੍ਹਾਂ ਬਾਬੇ ਨੂੰ ਦਸ ਸੰਗਤ ਜੀ ਬਚਾ ਲਿਆ,
ਕਿਸੇ ਅਗਲੇ ਸਾਲ ਬੁਲਾਏ,
ਅਗਲੇ ਦਿਨ ਜਿਹੜਾ ਸਾਖ ਹੈ ਤਰੱਕੀ ਅਸੀਂ ਉਹਨੂੰ ਫੇਰ ਬੁਲਾਏ,
ਇੱਕ ਸਿੰਘ ਕੈਦ ਮੈਂ ਆਏ,
ਜਿੰਨੇ ਸਿੰਘ ਕੈਦੀ ਕੀਤੇ ਹੋਏ ਤਾਂ
ਆਖਰ ਜਦ ਸਿੰਘ ਅਗਾਈ,
ਜਦੋਂ ਆ ਕੇ ਉੱਤੇ ਅੱਗੇ ਸਿੰਘ ਫੜ ਗਏ,
ਜੇ ਸਭ ਤੋਂ ਤੁਮਾਂ ਤੇ ਵਧਾਈ,
ਸਾਰਿਆਂ ਦੇ ਵਿੱਚ ਪੁੱਛਿਆ ਤੁਹਾਡੇ ਵਿੱਚ
ਬਾਲ ਸਿੰਘ ਬਾਜੋ ਦਾ ਕੌਣ ਹੈ,
ਬਾਲ ਸਿੰਘ ਜੋ ਦਾ ਕੌਣ ਹੈ ਸਾਨੂੰ ਦੱਸਣਾ ਕਰੋ,
ਕਰਕੇ ਜਦੋਂ ਦਿਖਾਓ ਤਾਂ
ਉਹਨੂੰ ਆਪਣੇ ਤੋਂ ਬੱਕਰਾ ਕਰਕੇ ਸਾਨੂੰ ਦਿਖਾ ਲੋ,
ਬਾਲ
ਸਿੰਘ ਜੀ ਸੁਣ ਕੇ ਭਾਈ ਬਾਲ ਸਿੰਘ ਵੀ ਸਿੰਘਾਂ ਬਿਨਾਂ ਹੁਣ ਵੱਖਰੇ ਹੋ ਗਏ,
ਬੋਲੋ ਧਾਕੇ ਧੀਰ ਬਸਾਲਾ,
ਬੜਾ ਹੌਸਲਾ ਧਾ ਕੇ ਉਸ ਭਾਈ ਬਾਲ ਸਿੰਘ ਜੀ ਬੋਲੇ,
ਗੁਰੂ ਦਾਸ ਬਾਲ ਸਿੰਘ ਮੈਂ ਹਾਂ,
ਕਹਿੰਦਾ ਸਤਿਗੁਰੂ ਦਾ ਸੇਵਕ ਭਾਈ ਬਾਲ ਸਿੰਘ ਮੈਂ ਹਾਂ,
ਦੇਖੋ ਜੋ ਤੁਮ ਕਹੋ ਦਿਖਾਵਣ ਕਹਿ,
ਜੋ ਤੁਸੀਂ ਦੇਖਣਾ ਚਾਹੁੰਦੇ ਹੋ ਮੇਰੇ ਪਾਸੋਂ ਤੇ ਮੈਂ ਦਿਖਾ ਦਿੰਦਾ ਹਾਂ,
ਐਸਾ ਤੂੰ ਵੀਰ ਬਸਾਲਾ,
ਜਿਹੜਾ ਪਾਤਸ਼ਾਹ ਸਾਖੀ ਤੇ ਨਾ ਕਹਿਣ ਲੱਗਾ ਮੈਂ ਸੁਣਿਆ ਕਿ ਤੂੰ ਬਹੁਤ ਵੱਡਾ ਚੋਰਮਾ ਹੈ,
ਕਰ ਕੀ ਸਕੇ ਕਿ ਮੈਂ ਇਸ ਕਾਲਾ,
ਕੋਈ ਚੋਰ ਮਸਾਲ ਦੀ ਗੱਲ ਇੱਥੇ ਕਰਕੇ ਦਿਖਾ ਵੀ ਸਕਦਾ ਕਿ ਨਹੀਂ ਦਿਖਾ ਸਕਦਾ,
ਬਾਲ ਸਿੰਘ ਅਬੇ
ਭਾਈ ਬਾਲ ਸਿੰਘ ਦਾ ਕਹਿਣ ਲੱਗਾ ਹੁਣੇ ਦੇਖ ਲਓ ਹੁਣੇ ਤੁਹਾਨੂੰ ਦਿਖਾ ਦਿੰਦਾ ਚੋਰ ਸੋਨੇ ਦਾ ਸਾਰਾ ਰਸਤਾ ਦਿੰਦੇ,
ਮਾਂ ਭਗਤੇ ਬੇਰੀ ਨਿਰਵਾਰ ਹੋ,
ਮੇਰੇ ਪੈਰਾਂ ਦੇ ਜਿਹੜੀਆਂ ਬੇੜੀਆਂ ਪਾਈਆਂ ਲੋਹੇ ਦੀਆਂ ਕੱਢ ਦਿਓ,
ਵੀਰਪਨੇ ਤੋਂ ਪਿਖੋ ਤਮਾਸਾ,
ਮੇਰੀ ਸੋਰ ਮਸਾਈ ਦਾ ਹੁਣੇ ਤੁਸੀਂ ਸਮਾਚਾਰ ਕਾਪਤ ਵੇਖ ਲਓ,
ਮੈਂ ਕਿਤੋਂ ਮੈਂ ਕਰਾਂ ਬਨਾਸਾ,
ਕਿੰਨੇ ਵੀ ਆ ਕੇ ਮੇਰੇ ਨਾਲ ਲੜਨ ਤੇ ਮੈਂ ਵਾਪਸ ਵੇਲੇ ਹਾਨੂੰ ਆਪਣੀ ਸੋਰ ਮਸਾਈ ਦੇ ਕਾਪਤ ਦਿਖਾ ਦਿਆਂਗਾ,
ਹੁਕਮ ਸਾਹਿਬ ਦੇ ਨਿਗੜ ਨਕਾਰੀ,
ਜਿਹੜਾ ਪਾਤਸ਼ਾਹ ਤਰੱਕੀ ਅਰਸੇ ਨੇ ਹੁਕਮ ਦੇ ਕੇ ਤੇ ਉਹ ਨਿਗੜ ਜਿਹੜੀ ਬੇੜੀਆਂ ਸੀ ਇਹਦੇ ਹੱਥਾਂ ਪੈਰਾਂ ਤੋਂ ਲਾਹ ਕਢਾਤੀਆਂ,
ਹਾਂ ਜੋ ਬਾਲ ਸਿੰਘ ਕੁਝ ਭਾਰੀ,
ਭਾਈ ਬਾਲ ਸਿੰਘ ਦੀ ਲੰਮੀਆਂ ਭੁਜਾਂ ਵਾਲੇ ਲਿਖੇ ਵਾਲੀ ਛਾਲ ਮਾਰ ਕੇ
ਹੱਸ ਕੇ ਸੋ ਕੁਝ ਭਾਰੇ,
ਇਹਨਾਂ ਨੂੰ ਹੱਥਾਂ ਵਿੱਚ ਬੜੇ ਬਹੁਤ ਸਾਲ ਸਿੰਘ ਦੀ ਮੋਟੇ ਤੇ ਭਾਰੀ ਪਾਲ ਗਏ ਸੀ,
ਤੀਨ ਸਿਪਾਹੀ ਤਰਸਨ ਮਾਰੇ,
ਐਸਾ ਹਮਲਾ ਕੀਤਾ ਤੇ ਕੜਿਆਂ ਨਾਲ ਬਾਲ ਕਰਕੇ ਤਿੰਨ ਸਿਪਾਹੀ ਜਿਹੜੇ ਸੀ ਪ੍ਰਾਂਤੀ ਵਾਲੇ ਸਾਹਮਣੇ ਮਾਰ ਦਿੱਤੇ,
ਗੁਰੂ ਨਵਾਬ ਇੱਕ ਤੇ ਪਾਲਿਓ,
ਨਵਾਬ ਵੀ ਇਸ ਦਾ ਖੜਾ ਸੀ ਤੇ ਉਹਨੂੰ ਵੀ ਬਹੁਤ ਸਾਹਮਣਾ ਕੀਤਾ, ਭਾਈ ਬਾਲ ਸਿੰਘ ਨੇ
ਹੱਥ ਉਠਾਇਆ ਨੇ ਕੁਝ ਮਾਰਿਓ,
ਬਾਲੋ ਤੇ ਹੱਥ ਉਠਾ ਕੇ ਕੁਝ ਮਾਰਿਆ ਨੇ,
ਗਲਾਕੀ ਸ਼ੇਰ ਮਨਿੰਦਾ,
ਦੇਖਿਆ ਪ੍ਰਾਂਤੀਆਂ ਨੇ ਇਤਨਾ ਵੱਡਾ ਜੋਰਾ ਚੋਰਮਾ ਤੇ ਇਸਦੀ ਸ਼ਰਾਬੀ ਵੇਖੀ ਤਾਂ ਸ਼ੇਰ ਬਾਲ ਦਾ ਹੌਸਲਾ ਹੈ,
ਜੈ ਵਾਯੋ ਕਰਕੇ ਨਾ ਬ੍ਰਿੰਦ,
ਬਹੁਤ ਸਾਰੇ ਆਪਣੇ ਜਿਹੜੇ ਸਿਪਾਹੀ ਸੀ ਉਹਨਾਂ ਦੇ ਪਾਸੋਂ ਫੇਰ ਉਸ ਨੂੰ ਪਕੜਾ ਲਿਆ,
ਸਭ ਪ੍ਰਸੰਨ ਹੋਏ ਸਿਧਵਾਯੋ,
ਭਾਈ ਸਾਹਿਬ ਨੇ ਇੱਥੇ ਲਿਖਿਆ ਪਰ ਨਹੀਂ ਬਾਲ ਸਿੰਘ ਨੂੰ ਉੱਤੇ ਸ਼ਹੀਦ ਕਰ ਦਿੱਤਾ ਗਿਆ,
ਮਾਝੇ ਦੇ ਸੁੱਤੇ ਚਲੇ ਆਇਓ, ਬਾਲ ਸਿੰਘ ਜਿਸ ਘਰ ਮਾਹੀ,
ਭਾਈ ਸਾਹਿਬ ਸਿੰਘ ਜੀ ਜਿਸ ਸਿੱਖ ਦੇ ਘਰ ਦੇ ਵਿੱਚ ਸਨ ਦਿੱਲੀ ਵਿੱਚ,
ਡਾਕਟਰ ਸੋਚ ਮਾਰ ਕੇ ਪਾਈ,
ਕਹਿੰਦੇ ਬਿਨਾਂ ਸਿੱਖ ਸੀ ਤੇ ਇੱਕ ਪਠਾਨ ਦੇ ਦਸ ਸਿੰਘ ਜੀ ਘਰ ਵਿੱਚ ਨੌਕਰੀ ਕਰਦਾ ਸੀ,
ਜਿਥੋਂ ਪਰਗਨਾ ਪਾਏ ਅਜਾਰੇ,
ਇਸ ਵਾਸਤੇ ਪਰਗਨਾ ਇਲਾਕੇ ਨੂੰ ਕਹਿੰਦੇ ਨੇ, ਤੇ ਇਉਂ ਵੀ ਇਸ ਪਠਾਨ ਨੇ ਪਰਗਨਾ ਜਿਹੜਾ ਇਲਾਕਾ ਟੇਕੇ ਤੇ ਲਿਆ ਹੋਇਆ ਸੀ,
ਅੱਗੇ ਸਰਕਾਰ ਸੁਧਾਰੇ,
ਅੱਗੇ ਜਿਹੜਾ ਸਿੱਖ ਸੀ ਕੰਮ ਕਰਿਆ ਕਰਦਾ ਜਾ ਕੇ,
ਹੱਥ ਉਠਾਈ,
ਜਿਸ ਵੇਲੇ ਸਿੱਖ ਨੂੰ ਨੌਕਰੀ ਦਿੰਦਾ ਨਾ ਪਠਾਨ ਦੇ ਉਸ ਵੇਲੇ ਹੱਥ ਘੁੱਟ بہت لینا سنکوچ کرتا پورے پیسے کام کے نہیں
ملتا
سے ہمیشہ واسطے دستا جی دکھی رہتا سے
تم تو برتاتے کام سے
بچے کا پرسان سن کے بھائی کام سنی بھی کہیں لگے
لے دے وہ تن جی تو چاہے ہو
سارے دن لے لینا پٹھان کے پاس جنا بھی تو چاہتا ہے
جس نے پلو کو پیار کی
سکھ جڑا سی اس نے سب سنگ جی آخیا سے کہاں پیار جی میں کی بےنتی کرا
میں گرجی کریے نج مرضی
میں دھن کا گرجی چاہ رہا ہاں جس طرح تاری مرضی اچھا اس طرح کر لو
رام سنگھ روس تو ہو گئے
رام سنگھ اس سکھ کے گھر ملیا ہو گیا
پرت میں پراپت پہ
جسے پٹھان نے علاقہ معاملے سے لیا سی زمین اتنے پہنچ گیا
کان پہنچ سے اترے جائے
پٹھان کے دروازے دیکھ کے اتر گئے
تاکہ اپنی گھات لگائے
تاکہ اپنا دار سی بھائی منوہر سنگھ نے لانا کیا
منسی ایک داسی
بھائی رام سنگھ جی نے دیکھا کہ گھروں ایک داسی نکراؤن نکلی ہے
قریب لوگ یہ پاسی
میرے کو لوگ سے انہوں نے پوچھنا
کارج میں پرے
پٹھان ہے نا اتنے رہتا تو کہڑے کام بچے لگا ہوا
نافی بھاگ داخل کرے
دس جی کس کے گھر کی شہر وہ کہنے لگی ہوں داخل کر رہا
اپنی انوا
والا پانی اپنے پاس ہو منگا کے رکھا ہوا
کس کے نام
چاہتا ہے کہ اس کام کے نام میں اسنان کرانا
کام سنگھ لکھ کافی پلے
کام سنگھ نے چنگا دار ویچ کے
کافی صاف انترے چلے
شہروں کے نام اندر چلے گیا
کافی ہیرا
کام کے پاس پہنچ گئے اس نے کلا دیکھا
ماتے پگر پرے سو گیرا
بندے نال پڑ کے پٹھان نے تھلے کٹ لیا
پٹھان کی شاتی چڑھے
بڑی جلدی کے نال سکھ ایک بھائی کام سنگھ پٹھان کی چاتی دے چڑھ گیا
لکھن کا کتار سو کدے
اسی سال سنگھ جی کتار جہی سی اپنی شاستر کھ لیا
ادھر کے ساتھ لگائی
کتار کی سکھی نوک جہی سی پیٹ کے نال لا کے بہت سارے جڑے بہت نوکر رکھے ہوئے تھے وہ بھی بھج کے آئے
نگر کرپان مارنا چاہے
نگی کرپان کر کے بھائی رام سنگھ مارنی چاہتے ہیں
رام سنگھ تب سب کو کہ
جن آسے پاس سے نوکر کٹے ہوئے تھے بھائی رام سنگھ کہنے لگا
پروار کرو تم جب
جب میرے سے تھی بات کرو گے
رام پان ہانو میں تب
میں تھوڑے پٹھان کے پران معاف کر دینے ہیں
سن پٹھان نے سگر ہٹائے
سن کے پٹھان ڈر گیا سارے ہٹاوٹ
دوجے طور کا میں آئے
پوچھے تھی کس کام واسطے آئے ہو
بابے کہ سکھ جو آپ
بابا رام سنگھ جی کہنے لگے جو فلانا سکھ ہے
آخر کار کریں گے تم کو
نوکری کی کار تیرے پاس کرتا ہے
نہیں چاکری ہاتھ اٹھائی
جب تو اس نے نوکری کا دھیان دینا ہے تو اپنا ہاتھ سنکوچ لینا ہے
ادھر تنگ کسکی ہو جائے
وہ گھر کا جڑا گزارا ہے بہت تنگ ہوا ہوا ہے
اس کو درد دیجیے سارا
جنا اسی نوکری کا دھیان بنتا اس نے سارا گن کے دے
سرکار جلے پران ابارا
اس کام کو پورا کر کے اپنے پران بچا لے
پٹھان تان ہے ترک منگایا
کے سب چند جی پٹھان نے جڑا شانتی سر نہیں منگوایا
رام سنگھ پنوا کے لایا
رام سنگھ جی نے اس ویلے وطن گہنا
کیا کر جو بیٹ قرآن
تو چوکھا نہ کری میرے نام قرآن کی سہ دینا کر
اترا دیجیے ہے مہان
چندے رات بھی دے گھوڑے جوڑ کے رات میں دینا کر
جب تک مجھ کو بیٹ بٹھائے
جب تن اپنا پتر مینو اس رات کے بچ بٹھا لے
پرکار آج میں جو پجائے
جڑا دوجا اس کو راجا ہے ਭਾਵ ਕਿ ਜਿਸ ਦੀ ਮਲਕੀ ਕਰਾਰ ਧਾਨੀ ਹੈ ਰਿਆਸਤ ਮੈਨੂੰ ਉੱਥੇ ਪਚਾਵੇ
ਜਿਹੜਾ
ਕਿਸਾਨ ਜੀ ਬੜਾ ਡਰ ਉਸਨੇ ਮੰਨਿਆ
ਜਿਸ
ਤਰ੍ਹਾਂ ਭਾਈ ਸਾਹਿਬ ਨੇ ਕਿਹਾ ਸੀ ਉਸੇ ਤਰ੍ਹਾਂ ਕਰਨਾ ਕੀਤਾ ਜਦੋਂ ਦੂਜੇ ਰਾਜੇ ਦੀ ਮਲਕੀ ਤੇ ਭਾਈ ਸਾਹਿਬ ਪਹੁੰਚ ਗਏ ਧਨ ਜਿਹੜਾ ਸੀ ਸਨ ਜੀ ਲੈ ਕੇ ਉਹਦਾ ਪੁੱਤਰ ਤੇ ਰੱਥ ਜਿਹੜਾ ਸੀ ਵਾਪਸ ਮੋੜ ਦਿੱਤੇ ਤੇ ਜੋ ਸਤਿਗੁਰੂ ਮਹਾਰਾਜ ਜੀ ਦਾ ਸਿੱਖ ਦੇ ਤੇ ਭਾਈ ਮਾਨ ਸਿੰਘ ਨੇ ਉਸ ਨੂੰ ਸਾਰਾ ਧਨ ਜਿਹੜਾ ਦੇ ਦਿੱਤਾ
ਭਾਈ
ਮਾਨ ਸਿੰਘ ਜੀ ਸਾਹਿਬ ਜੀ ਆਪ ਸੁਧਾ ਸਰ ਨਾਮ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਹੈ ਤੇ ਇਸ ਵਾਸਤੇ ਉਸ ਪਾਸੇ ਨੂੰ ਚੱਲ ਪਏ ਹਨ ਕਥਾ ਭਾਈ ਮਾਨ ਸਿੰਘ ਜੀ ਤੇ ਔਰ ਇਸ ਤੋਂ ਬਾਅਦ ਇੱਕ ਪਾਲਕ ਪੁੱਤਰ ਜਿਹੜਾ ਹੈ ਉਹ ਮਾਤਾ ਨੂੰ ਰੱਖ ਲਿਆ ਸੀ ਬੜਾ ਪਿਆਰਾ ਸੀ ਬਾਬੇ ਅਜੀਤ ਸਿੰਘ ਨਾਲ ਉਹਦੀ ਸ਼ਕਲ ਮਿਲਦੀ ਸੀ ਮੋਹ ਵਿੱਚ ਆਈ ਮਾਤਾ ਸੁੰਦਰੀ ਸਤਿਗੁਰਾਂ ਨੇ ਕਿਹਾ ਸੀ ਤੈਨੂੰ ਬੜਾ ਦੁੱਖ ਦੇਵੇਗਾ ਅਖੀਰ ਵੱਡਾ ਹੋ ਗਿਆ ਫੌਜ ਰੱਖ ਲਈ ਕੱਖ ਦੰਦੇ ਘੋੜੇ ਰੱਖ ਲਏ ਤੇ ਔਰਤ ਸਿੰਘ ਜੀ ਫਿਰ ਉਸਦੇ ਅੰਦਰ ਗਿਰਾਵਟ ਇਹ ਆਈ ਕਿ ਗੁਰੂ ਬਣ ਦੀ ਉਹਨੇ ਕੋਸ਼ਿਸ਼ ਕੀਤੀ ਸਤਿਗੁਰੂ ਛੇਵੇਂ ਪਾਤਸ਼ਾਹ ਦੇ ਸ਼ਾਸਤਰ ਜਿਹੜੇ ਸੀ ਦਿੱਤੇ ਨੇ ਬਖਸ਼ ਦਸਵੇਂ ਪਾਤਸ਼ਾਹ ਨੇ ਮਾਤਾ ਸਾਹਿਬ ਕੌਰ ਨੂੰ ਉਹ ਇੱਛਾ ਕੀਤੀ ਪਹਿਨਣ ਦੀ ਤੇ ਔਰ ਦਿੱਲੀ ਦੇ ਅੰਦਰ ਇਸ ਨੇ ਬਹੁਤ ਸਾਰੇ ਲੋਕਾਂ ਨੂੰ ਬੁਲਾਇਆ ਧਮਕਾਇਆ ਕਾਜੀ ਫਲਾਣਿਆਂ ਨੂੰ ਅਖੀਰ ਮਾਤਾ ਨੇ ਦੇਖਿਆ ਕਿ ਇਹ ਪੁੱਤਰ ਹੋਣ ਦੇ ਲਾਇਕ ਨਹੀਂ ਹੈ ਤੇ ਉਸਨੂੰ ਤਿਆਗ ਦਿੱਤਾ ਤੇ ਗੁਰੂ ਬਣ ਦੀ ਇੱਛਾ ਕਰ ਰਿਹਾ ਮੈਂ ਗੁਰੂ ਦਾ ਪੁੱਤਰ ਹਾਂ ਉਸਦਾ ਪੁੱਤਰ ਫਿਰ ਹਰਜੀਤ ਸਿੰਘ ਹੋਇਆ ਹੈ ਤੇ ਹਰਜੀਤ ਸਿੰਘ ਨੇ ਵੀ ਇਹੀ ਕੋਸ਼ਿਸ਼ ਕੀਤੀ ਕਿ ਬਾਣੀ ਚ ਮਿਲਾਵਟ ਪਾ ਦਿਆਂ ਤੇ ਔਰ ਮੈਂ ਹੀ ਗੁਰਤਾ ਦਾ ਮਾਲਕ ਹਾਂ ਮੈਨੂੰ ਗੁਰੂ ਜਾਣ ਕੇ ਗੁਰਜਾਣ ਅਖੀਰ ਮਾਤਾ ਨੇ ਉਸਨੂੰ ਵੀ ਛੱਡਿਆ ਉਹਨੂੰ ਫਿਰ ਬ੍ਰਹਮਪੁਰ ਜਾ ਰਿਹਾ ਸੀ ਉੱਥੇ ਉਹਦੀ ਸਮਾਧ ਬਣ ਗਈ ਹਰਜੀਤ ਸਿੰਘ ਦੇ ਤੇ ਇਸ ਤਰ੍ਹਾਂ ਕੁਝ ਐਸੇ ਲੋਕ ਹੋਏ ਨੇ ਜਿਨ੍ਹਾਂ ਨੇ ਗੁਰੂ ਬਣ ਦੇ ਗੁਰੂ ਘਰ ਦੇ ਸਿੱਖਿਆ ਕੀਤੀ ਹੈ ਐਸਾ ਹੀ ਇੱਕ ਪ੍ਰਸਥਾਨ ਗੁਰੂ ਘਰ ਦੀ ਵਾਸਤੇ ਵਿੱਚ ਵੀ ਹੈ ਜਿਨ੍ਹਾਂ ਨੇ ਕਿ ਇਹ ਗਲਤੀ ਕੀਤੀ ਫਿਰ ਉਸਦਾ ਡੰਡ ਭੋਗਣਾ ਪਿਆ ਤੇ ਉਹ ਅਨੰਦਪੁਰ ਸਾਹਿਬ ਦੇ ਅੰਦਰ ਇਹ ਪ੍ਰਸੰਗ ਹੋਇਆ ਆਪ ਦੀ ਕਥਾ ਪਿਆਰ ਦੇ ਨਾਲ ਪੜ੍ਹਨਾ ਕਰੋ
ਅਨੰਦਪੁਰ ਜੇ ਬਸੇ
ਅਨੰਦਪੁਰ ਸਾਹਿਬ ਜਿਸ ਤਰ੍ਹਾਂ ਵਸਣਾ ਕੀਤਾ
ਪ੍ਰਸੰਗ
ਸਾਰਾ ਪ੍ਰਸੰਗ ਜਿਹੜਾ ਭਾਈ ਸੰਤੋਖ ਸਿੰਘ ਜੀ ਕਹਿੰਦੇ ਪੜ੍ਹਨਾ
ਕਰੋ ਦਸਵੇਂ ਗੁਰੂ
ਬਾਲਕ ਅਵਸਥਾ ਦੇ ਅੰਦਰ ਜਦੋਂ ਪਟਨੇ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਨੰਦਪੁਰ ਸਾਹਿਬ ਦੇ ਆਏ ਨੇ ਧੰਨ ਦੇ ਨਾਲ ਸਤਿਗੁਰੂ ਨਾਲ ਸਤਲੁਜ ਦਰਿਆ ਦੇ ਕਿਨਾਰੇ ਜਾਂਦੇ ਸੀ ਬੱਚਿਆਂ ਨੂੰ ਲੈ ਕੇ ਸਤਲੁਜ ਦੇ ਪਾਣੀ ਨੂੰ ਦੋ ਫੌਜਾਂ ਬਣਾ ਕੇ ਇੱਕ ਦੂਜੇ ਦੇ ਉੱਤੇ ਪਾਣੀ ਝੜਦੇ ਸੀ ਜਿਵੇਂ ਜੰਗ ਕਰੇ ਆਉਣ ਦਾ ਇਹ ਛੋਟੀ ਅਵਸਥਾ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਖੇਡਾਂ ਕਰਦੇ ਸੀ ਜਦੋਂ ਉਸ ਅਵਸਥਾ ਦੇ ਅੰਦਰ ਜੋ ਵਚਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਹਿ ਦੇਣੇ ਪੂਰੇ ਹੋਏ ਤੇ ਸਰੋਤਿਆਂ ਨੂੰ ਭਾਈ ਸੰਤੋਖ ਸਿੰਘ ਜੀ ਕਹਿੰਦੇ ਉਹ ਪ੍ਰਸੰਗ ਪਾਉਣਾ ਕਰੋ
ਲੋਕ
ਦਾ ਨਾਮਾ ਬਣਾ ਕੇ ਸਾਰ ਦਰਿਆ ਦੇ ਅੰਦਰ ਤੇ ਇੱਕ ਦੂਜੇ ਦੇ ਉੱਤੇ ਛਿੱਟੇ ਪਾਉਣੇ ਆ ਇੱਕ ਦੂਜੇ ਨੂੰ ਭਜਾਉਣਾ ਹੈ ਤੇ ਇਸ ਤਰ੍ਹਾਂ ਦਾ ਸੰਗਤ ਜੀ ਜਦੋਂ ਬਹੁਤ ਸਾਰੇ ਚਿੱਟੇ ਸਤਿਗੁਰਾਂ ਨੇ ਮਾਰੇ ਬਾਲਕਾਂ ਦੇ ਉੱਤੇ ਗੁਲਾਬ ਰਾਏ ਸੀ ਸਤਸੰਗ ਜੀ ਗੁਰੂ ਛੇਵੇਂ ਪਾਤਸ਼ਾਹ ਦਾ ਪੁੱਤਰ ਸੀ ਸੂਰਜ ਮਾਲ ਤੇ ਔਰ ਉਸਦੇ ਅੱਗੇ ਸਤਸੰਗ ਜੀ ਗੁਲਾਬ ਰਾਏ ਸੀ ਸਿਆਮ ਰਾਏ ਤੇ ਇਹ ਦੋ ਪੁੱਤਰ ਸੀ ਤੇ ਇਸ ਵਾਸਤੇ ਇਹ ਵੀ ਇੱਥੇ ਅਨੰਦਪੁਰ ਸਾਹਿਬ ਦੇ ਵਿੱਚ ਰਹਿੰਦੇ ਸੀ ਕੀਰਤਪੁਰ ਸਾਹਿਬ ਨੂੰ ਆ ਰਹੇ ਸਨ ਤੇ ਔਰ ਕਹਿੰਦੇ ਇਹ ਵੀ ਉਸ ਬਣਾਈ ਦੀ ਫੌਜ ਦੇ ਅੰਦਰ ਭਰਤੀ ਸੀ ਇਹ ਗੁਲਾਬ ਰਾਏ ਜੀ ਪੂਰੇ ਬਹੁਤ ਸਾਰੇ ਚਿੱਟੇ ਦੇ ਮੂੰਹ ਦੇ ਉੱਤੇ ਪਏ ਇਹ ਸਤਲੁਜ ਦਾ ਪਾਣੀ ਕੱਟ ਕੇ ਤੇ ਭਰ ਪਿਆ ਉੱਥੋਂ
ਗੁਰੂ ਕੀ ਸਿਰ ਧਰੀ
ਪੱਗਾਂ ਖੋਲ ਕੇ ਰੱਖੀਆਂ ਸੀ ਇਹਦੇ ਨੇਤਰ ਜਿਹੜੇ ਸੀ ਪਾਣੀ ਨਾਲ ਭਰੇ ਪਏ ਸੀ ਕਾਹਲੀ ਨਾਲ ਭਰਨ ਦੀ ਕੋਸ਼ਿਸ਼ ਵਿੱਚ ਨਾ ਤੇ ਸਤਿਗੁਰਾਂ ਦੀ ਦਰਕਾਰ ਜਿਹੜੀ ਸੀ ਲੈ ਕੇ ਤੇ ਉਹ ਇਹ ਗੁਲਾਬ ਰਾਏ ਨੇ ਆਪਣੇ ਕਰਦੇ ਉੱਤੇ ਰੱਖ ਲਏ
ਤੇਰੇ ਕਸ਼ੂ ਮੈਂ ਜਾਣੀ ਪਰੀ
ਪਾਣੀ ਵਿੱਚ ਭਿੜੇ ਸਨ ਤੇ ਕੁਝ ਵੀ ਇਹ ਗੱਲ ਸਮਝੇ ਤੇ ਇਸ ਨੂੰ ਨਹੀਂ ਆਏ
ਆਪਣਾ ਸੋਬਰ ਦਿਲ ਕਰਿਓ
ਉੱਤੇ ਸੱਚੇ ਖੜੇ ਸੀ ਉਹਨਾਂ ਨੇ ਇਸ ਨੂੰ ਰੋਕਣਾ ਕੀਤਾ।
ਸੁਦਰ ਮੈਂ ਸਤਿਗੁਰੂ ਨਿਹਾਇਓ
ਤੇ ਸਤਿਗੁਰੂ ਮਹਾਰਾਜ ਨੂੰ ਵੇਖਣਾ ਕੀਤਾ।
ਅਸੀਂ ਸਮਾਂ
ਜਦੋਂ ਮਹਾਰਾਜ ਸਿੰਘ ਜੀ ਦਸਤਾਰ ਰੱਖਣ ਲੱਗਾ ਲਾ ਕੇ ਤੇ ਮਹਾਰਾਜ ਸਿੰਘ ਰਹਿਣ ਦੇ ਕੰਮ ਤੋਂ ਆਪਣੇ ਚਰਦੇ ਉੱਤੇ ਰੱਖ ਲਈ ਤੇ ਐਸਾ ਇੱਕ ਸਮਾਂ ਆਵੇਗਾ ਤੇਰੇ ਚਰਦੇ ਉੱਤੇ ਹੀ ਕੁਝ ਬਣਾਈ ਤੈਨੂੰ ਪੂਜਾ ਦੀ ਇੱਛਾ ਬਣ ਰਹੇਗੀ।
ਇਹ ਪ੍ਰਸਾਦ ਹੋਇਓ ਤੈਨਾਂ ਨੇ
ਬਦਨ ਸਾਹਿਬ ਸੰਗ ਜੀ ਤੇ ਸੱਚਾ ਹਮਾਂ ਜੋ ਸਤਿਗੁਰਾਂ ਕਹਿ ਜਾਣ ਕੇ
ਜਬ ਅਨੰਦਪੁਰ ਪਿਆਰ
ਪਿਆਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਨੰਦਪੁਰ ਨੂੰ ਛੱਡਿਆ ਹੈ ਤੇ ਅੱਗੇ ਰੋਪੜ ਸਾਸਾ ਦੇ ਪਰਿਵਾਰ ਨੂੰ ਤੋੜਾ ਹੋਇਆ ਤੇ ਇਹ ਦੋਵੇਂ ਭਰਾ ਨਾਲ ਸਾਨੂੰ ਮਿਲੇ
ਸ਼ਾਮ ਸਿੰਘ ਅਰਾਏ ਗੁਲਾਬ
ਸਤਿਗੁਰਾਂ ਨੂੰ ਸ਼ਾਮ ਸਿੰਘ ਤੇ ਗੁਲਾਬ ਰਾਏ
ਉੱਤੇ ਸੰਗ ਪਾ ਜਾਂਗ
ਅਜਾਬ ਦੇ ਬੜਾ ਭਾਰੀ ਜਾਂ ਪ੍ਰਦੇਸ਼ ਹੋਇਆ ਸਾਸਾ ਉੱਤੇ ਜਾ ਕੇ ਹੋਇਆ
ਜਿਲਕੀ ਤੇ ਸ੍ਰੀ ਸਤਿਗੁਰੂ ਹੇਰਾ
ਮਹਾਰਾਜ ਜੀ ਨੇ ਇਹਨਾਂ ਦੀ ਸਾਥ ਦੇਖ ਕੇ
ਹੁਕਮ ਨਾ ਵਾਪਸ ਬੇਰਾ
ਸਾਂਝੀ ਚਿੱਠੀ ਲਿਖਣਾ ਕੀਤੀ
ਸ੍ਰੀ ਰਾਜੇ ਤੇ ਸਾਥੀ
ਨਾਮ ਰਾਜਾ ਸੀ ਮੇਰੀ ਸਰਕਾਰ ਤੇ ਉਸ ਨੂੰ ਸਤਿਗੁਰਾਂ ਨੇ ਚਿੱਠੀ ਲਿਖਣਾ ਕੀਤੀ ਜਦੋਂ ਭੰਗਾਨ ਦੇ ਯੁੱਧ ਵਿੱਚ ਮਹਾਰਾਜ ਉੱਤੇ ਗਏ ਸੀ ਇਹਨੇ ਸੱਦਿਆ ਸੀ ਆਪਣੇ ਮਦਦ ਵਾਸਤੇ
ਲਿਖਦਾ ਭਰਾਈ ਪੱਠੇ ਤੈਨਾਤੀ
ਸਤਿਗੁਰਾਂ ਨੇ ਚਿੱਠੀ ਦੇ ਕੇ ਦੋਵਾਂ ਭਰਾਵਾਂ ਦੇ ਮੇਰੀ ਸਰਕਾਰ ਦੇ ਪਾਸ ਭੇਜ ਦਿੱਤਾ ਸੀ
ਰੁਕਨ ਸਾਧ ਬਗਾਰ ਹਮਾਰੇ
ਸੁਰਤਾਂ ਦੇ ਨਾਲ ਬੜੇ ਭਾਰਤ ਸਾਡੇ ਜਾਣ ਦੇ ਝੱਲੇ ਪੈ ਰਹੇ ਨੇ ਸਰਕਾਰ ਨੂੰ ਲੱਗਿਆ ਸੀ ਤੂੰ ਆਪਣੇ ਰਾਜ ਦੇ ਸੁਖਾਲੇ ਰੱਖਣਾ ਹੁੰਦਾ
ਜੇਕਰ ਦੋਨੋਂ ਭਰਾ ਸੁਧਾਰੇ
ਲੈ ਕੇ ਸਾਂਝੀ ਦੋਵੇਂ ਭਰਾ ਚਲੇ ਗਏ
ਹੁਣ ਸਗਲੇ ਆਪਣਾ ਪਰਿਵਾਰ
ਆਤਮਾ ਦਾ ਪਰਿਵਾਰ ਸੀ ਉਸਨੂੰ ਵੀ ਨਾਲ ਲੈ ਕੇ ਚਲੇ ਗਏ
ਨਾਮ ਇਸ ਤੇ ਟਿਕ ਜਲ ਗਏ
ਜਿਸ ਦਿਨ ਨਾਮ ਦੇ ਰਾਜੇ ਮੇਰੇ ਸਰਕਾਰ ਦੇ ਪਾਸ ਗਏ ਜਿਸ ਦਿਨ ਬੰਦੇ ਬਹਾਦਰ ਦੇ ਬੜੇ ਭਾਰੀ ਜਾਂਦ ਹੋਏ ਜਦੋਂ ਬੰਦਾ ਬਹਾਦਰ ਨੂੰ ਸ਼ਹੀਦ ਕੀਤਾ ਗਿਆ ਤੇ ਸੁੱਖ ਸ਼ਾਂਤੀ ਹੋਵੇ
ਗੁਲਾਬ ਰਾਏ ਚਲਿਆ
ਉਦੋਂ ਹਰ ਧੰਨ ਜਿਹੜਾ ਗੁਲਾਬ ਰਾਏ ਸੀ ਚੱਲ ਕੇ ਅਨੰਦਪੁਰ ਸਾਹਿਬ ਦੇ ਆ ਗਿਆ
ਅਨੰਦਪੁਰ ਕੋ ਚੈਤ ਮਸਾਇਓ
ਅਨੰਦਪੁਰ ਸਾਹਿਬ ਨੇ ਵਿਖਾਉਣਾ ਚਾਹੁੰਦਾ ਸੀ
ਸਭ ਜੋ ਤੈਂ ਕਹਿਲੂਈ ਨਾਤੀ
ਜਦੋਂ ਉੱਥੇ ਆਇਆ ਤੇ ਕਹਿਲੋ ਦੀ ਰਿਆਸਤ ਵਿੱਚ ਅਨੰਦਪੁਰ ਸਾਹਿਬ ਕਹਿੰਦਾ ਸੀ ਜੋ ਕਹਿਲੋ ਦੀ ਰਿਆਸਤ ਦਾ ਰਾਜਾ ਸੀ ਪਹਿਲਾਂ ਧੀਮ ਚੰਦ ਸੀ ਫਿਰ ਉਸਦਾ ਪੁੱਤਰ ਅਮਰੇਸ਼ ਚੰਦ ਹੋਣਾ ਕੀਤਾ
ਜਦੋਂ ਜਾਇ ਕਰ ਕਿਸਕੇ ਸਾਥੀ
ਉਹਦੇ ਨਾਲ ਗੁਲਾਬ ਰਾਏ ਨੂੰ ਜਾ ਕੇ ਮਿਲਣਾ ਕੀਤਾ
ਅਨੰਦਪੁਰ ਕੋ ਜੇਤ ਕਿਸੇ
ਜਿੰਨਾ ਅਨੰਦਪੁਰ ਸਾਹਿਬ ਦਾ ਸਾਹਿਬ ਚੰਦ ਜੀ ਇੱਥੇ ਸੀ ਪਹਾੜੀ ਸੀ ਬੜੀ ਭਾਰੀ
ਕਰਕੇ ਮੂਲ ਮੋਏ ਪੌਦੇ
ਦਾ ਮੁੱਲ ਪਾ ਕੇ ਤੇ ਮੈਨੂੰ ਇਹ ਸਾਰਾ ਜਿਸਨਾ ਵੀ ਬਣਦਾ ਇਲਾਕਾ ਦੇਵੇ
ਸਾਢੇ ਹਜ਼ਾਰ ਦਰਦ
ਮਿਤਲੀਨਾ ਕਹਿਲੋਕ ਦੇ ਰਾਜੇ ਨੇ ਬਿਲਾਸਪੁਰ ਦੀ ਰਾਜਧਾਨੀ ਚ 60,000 ਰੁਪਈਆ ਗੁਲਾਬ ਰਾਏ ਦੇ ਪਾਸੋਂ ਲੈਣਾ ਕੀਤਾ
ਸਾਢ ਕਮਾਓ ਧਰਾ ਤੇ ਦੀਨਾ
ਸੱਠ ਕਮਾ ਜਿਹੜੀ ਧਰਤੀ ਸੀ ਗੁਲਾਬ ਰਾਏ ਨੇ ਉੱਥੇ ਦੇ ਦਿੱਤੀ ਅਨੰਦਪੁਰ ਸਾਹਿਬ ਰਸਤਾ ਪਾਸਾ ਸਾਰਾ
ਸ਼ਾਮ ਸਿੰਘ ਜੀ ਅਰ ਸਗਲ ਪਟਾਉਂਦੀ
ਭਾਈ ਸ਼ਾਮ ਸਿੰਘ ਤੇ ਹੋਰ ਜਿੰਨਾ ਸਾਰਾ ਪਰਿਵਾਰ ਹੈ ਸਾਰੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਲੈ ਕੇ ਇੱਥੇ ਵਸਣਾ ਕੀਤਾ ਅਨੰਦਪੁਰ ਸਾਹਿਬ
ਸਭਨ ਹਿੱਤ ਆਪਣੇ ਬਣਾਏ
ਕਈ ਸਾਹਿਬਾਂ ਦੀ ਰਹਿਣ ਵਾਸਤੇ ਆਪਣੇ ਹੋਰ ਘਰ ਇੱਥੇ ਬਣਾ ਲਏ
ਇੱਕ ਕਬਰ ਕੁਟੰਬੀ ਆਏ
ਕਿਸਨੇ ਇੱਕ ਹੋਰ ਦੇ ਪਰਿਵਾਰ ਦੇ ਮੈਂਬਰ ਉਹੀ ਆਪ ਦੇ ਸਿੱਖਾਂ ਦੇ ਘਰ ਬਣਾ ਲਏ
ਜੀ ਮਾਲਕ ਦਿਵਸ ਵਿਸਾਖੀ
ਜਦੋਂ ਦੀਵਾਲੀ ਦਾ ਦਿਨ ਆਉਂਦਾ ਤੇ ਵਿਸਾਖੀ ਦਾ ਦਿਨ ਆਉਂਦਾ
ਹੋਲੀ ਦਿੱਤੇ ਹੋਏ ਅਮਲਾਖੀ
ਹੋਲੇ ਮੁੰਡੇ ਦਾ ਦਿਨ ਆਉਂਦਾ ਸੀ ਤਿੰਨ ਜੋੜ ਮੇਲਿਆਂ ਦੇ ਉੱਤੇ ਸੰਗਤ ਬਹੁਤ ਇਕੱਠੀ ਹੋਣ ਲੱਗ ਗਈ
ਫਿਰ ਪੂਜਾ ਕੇ ਬਾਂਠਾ ਬੈਸੇ
ਇਹਦੇ ਅੰਦਰ ਇੱਕ ਬਿਮਾਰੀ ਆ ਗਈ ਤੇ ਆਪਣੀ ਪੂਜਾ ਕਰਾਉਣ ਵਾਸਤੇ ਬਹੁਤ ਹੀ ਬਣ ਕੇ ਇਹਨਾਂ ਜਿਸ ਤਰ੍ਹਾਂ ਗੁਰੂ ਦਾ ਗਲਾ ਹੁੰਦਾ ਉਸ ਤਰ੍ਹਾਂ ਇਹ ਗੁਲਾਬ ਰਾਏ ਬਹਿੰਦਾ ਸੀ
ਜਿਵੇਂ ਗੁਰੂ ਬਰਾਜੇ ਜੈਸੇ
ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਰਾਜਦੇ ਸੀ ਤਾਂ ਸੁਕੇਤਗੜ੍ਹ ਦੇ ਉੱਤੇ ਸਾਧਾਂ ਜੀ ਗੱਡੀ ਨਾਲ ਕੇ ਬਹਿਣ ਲੱਗ ਪਿਆ
ਸੰਗਤ ਆਉਣ ਲੱਗੀ ਬਲੋਕੀ
ਜਦੋਂ ਬੜੀਆਂ ਭਾਰੀ ਸੰਗਤਾਂ ਆਉਂਦੀਆਂ ਦੇਖ ਕੇ
ਦੇਖੀ ਹੋਏਗਾ ਨਾ ਲੋਕੀ
ਹੋਰ ਲੋਕਾਂ ਨੇ ਦੇਖਾ ਦੇਖੀ ਹੋ ਕੇ ਉਹ ਵੀ ਜ਼ਿਆਦਾ ਆਉਣ ਲੱਗ ਪਏ
ਲਾਏ ਪਾਏ ਨਾ ਪੂਜਾ سدگر کی ریت منائے
سدگر مہاراج جی رام جی کی پوجا لوگ کر لگے سور رام دن
آن لگو درد سمدا
شروع ہو گیا
میلا ہونے لگو تس پائے
میلا کٹ جہاں اسی طرح ہو لگ پیا امرتا
جگہ بھوک ن سارے
کل بھی لا جگہ چکری بھی لا بولی پچھا گرو والے پہننا لگ پیا
شری گوبند سنگھ تن پارے
جس طرح صاحب گرو گوبند سنگھ مہاراج جی اپنے شریر کے اتنے دھارتے سن
جمی کمر کسا سو کرتا
اسی طرح جا کمر کرتا سی اس لا کے
بیٹھ سمنجی کرتا
سارا سگندا سی منجی کے اتنے چڑھ کے
شری گرو سوبت جس استھان
جس استھان کے سب گرو مہاراج جی سوالمان ہوں سن
بیٹھے بدمان
اتنے بڑی مانتا کیسگڑھ تک کا جو استھان اتنے یہ گدی لا کے رہتا سی
سرج بجے پیوکار
جس ویل سب سنگی سنتا میں بڑے اس پدارتھ لیا کے دے کے پدارتوں کے نام بہت ہنکاری ہو گئے جن دھن بڑھ گیا اسی طرح ہنکار بڑھ گیا
درکی سمتا میں چاری
سدگرو مہاراج کی برابری کرنے ہمیشہ اس کی اچھا رہتی
تو دوہرا نم گرو جی
آنند پرتاپ کے اندر جتنے گرو تیگ بہادر مہاراج جی کا دہرا ہے بھاو گردوارا صاحب شیش گنج کا نام ہے جتنے بھائی جیسا جیون سنگھ جی سدگرو تیگ بہادر مہاراج کے شیش نو لے کے آئے دلیاں انہوں نے شیش کا بھی سسکار ہوا آنند پرتاپ کے گھر کا سسکار بھائی لکی صاحب بن جا رہے ہیں اپنے رکاو گنج پنڈ اپنے گھر لیا کے تیس گنج گردوارا ہے سیوا واسطے جب آنندر مارن چڈیا مارن کیا کہ کوئی ہے جا گرو تیگ بہادر کے استھان کی بعد سیوا کرے تو اس سال سے گروخت نے کہا کہ میں سیوا کراں گا یہ گروخت ستگرام کی آگیا واسطے سدگرو تیگ بہادر مہاراج کے استھان کی سیوا کرتا سی بڑا بجنا مندی سی سمرن واسطے سیوا واسطے گرواستان سدگرام نے چٹ لیا
گرو سر کرتے گئے
سدگرو کرگی دھر مہاراج جی آپ اس کو تکا کے گئے سن
آدت
کرے دھوپ جگا دیوا جگا جس طرح ساری سیوا گھر بھی کرتا سی
ایک دن اولوک ہوا
گروخت صاحب سنجی آ گیا انہیں آ کے دیکھا گلاب رائے دینا
گلاب رائے گرفان
گرو صاحب کا کیسگڑھ تخت ہے وہ گدی لا کے گلاب رائے بیٹھا سی
کہیں نہ کہیں اوگیا ہے
سدگرو مہاراج کا سیوک تیرے پاسوں سہارا نہیں گیا کہتا وہ تو سر گرو کے تخت کی ہاتھ جوڑ کے بڑی نمرتا بھائی گروخت صاحب نے بےنتی کی جیڑی تو پوجا لینی بستر لینی دھن لینا متے ٹکاؤنے ہم سارے
کریے میں کو ہٹکاری
جو کچھ بھی پوجا کروانی اپنی کروائی جا تین کوئی بھی آ کے ہٹا نہیں
بیٹھ اس نہ بوٹے کھانے
اس گاہ تو تین روک لانے کا طاقت گرو صاحب کا تخت کے اتنے تین بہنا لائق نہیں ہے
بندن جو سب لکھے جانے
جو سدگرو مہاراج کا کیسگڑھ صاحب تک سارا کے مسا ٹیکن یوگ ہے
سان بناو اپن دوجا
مسے ٹکاؤ بھائی گروخت صاحب کہنا تو اپنا تو دوجا تھان بنا اتنے بیٹھ کے پوجا کرائی جا
کہاں بیٹھ لیجیے سب پوجا
اتنے بیٹھ کے تو اپنی ساری پوجا پرتشا لے لیا کر
تمپ گلاب رائے بھرو
کے سب سن جی گلاب رائے گے بھر گیا
جو فکرے ہوئے دیکھ پجرو
کیوں فکریا سارا تو مینو کہنا دیکھ کے تو پڑ رہا ہے
گزرو میں کنو بسایو
سارا کچھ جڑ گیا سی ستگرو اتوں کٹ گیا سی کسی نے آ کے بسایا ہے مڑ کے
گرو کو ادب نچے نے دکھوایا
گرو کا ادب نہیں کسی نے آ کے رکھا جو سکھ نے
میں اپائے کر دے کر دردی
میں پنڈا بڑے جتن کیتے سکھ ہلور ویاس کے راجے نے بڑا بھاری دھن دے
کے بسایو سر
پھر اپنے جتنا کے نام شری آنندر صاحب نے بتاؤ کیتا
گرسن دے جو کرے تن لاؤ
گرسن
برت کرے تن لاؤ
میں گرو صاحب نے سام پرگٹ کیا اپنا دھن کر دیا ہے
لوگوں تے تے ماس پکاؤ
ایک واسطے لوکاں کو لوکن تے تے ماس پکاؤ ایک واسطے لوکاں کو اتنے مسا ٹکا کیتا
سیوک سیوا پر رکھا
سیوا دار ہے سیوا دے رکھا
ہوا
برادری برادری کرنے واسطے کس واسطے اچھا کرنا
مارج کرتے سخت میں کوئی
کہ تیرے کسی کام کرنے کی کوئی شکتی نہیں ہے
اپر نہ کرے ہو اپر جی کرے ایرخا ہوئی
جی ہو کسی نے نام پرتاب کام کا کام کر سارا تین ایرخا ہو گئی ہے
سب نے ایرخا کیوں کری
اس ویل آ کے کسی نے ایرخا کیوں نہ
آمدنی کے سب مت جلی
آمدن بہت ہی آمدن آدھی لوگ متے تیری ہوں دیش کی گنج جڑی کر رہی ہے
آگے ابدو نہ دکھائی
گلاب رائے کہ میرے اگے سارا تم دکھائی نہ دے میرے متر اگے
دور کرو کہتے بریائی
جدو نہ بس ہوا بھائی درواز سے اپنے سیوکان کہ بدو بدی پڑ کے دور کر
دوست کلا
گلاب رائے کے جڑے تین چار چیلے سی نا نوٹ کے بڑی چیتی نال گروش نو فڑ کے چکے مار دیا سنگی دربار باہر کھڑ دیتا گروش صاحب نے جانا بھی میں گل تو صحیح آخی ہے اپنی بےدبی جان کے
شراب کوکو تو
سب پورا سی بچنا جب کرنی کا اس ویلے بھائی گروش نے گلاب رائے نے شراب دے دیتا
ایک دن میں جڑا اٹھ رہا
گلاب رائے تو توں غلطی دے وچ تے میں تین صحیح گل آخی سی کئی دنوں تو بعد تیریا جڑا چکیا جانا
تر نہیں شہ
اپنے پتران کے سمیت سنسار تو ناس ہو جائے گا
اپنے
جڑا گروہ صاحب سکھ ہے اپنے ٹکانے اتنے چلے گیا
دورے کرے
سدگرو تیرے مہاراج مہاراج جی کے استھان کی بڑی سیوا کر گیا صاحب بہت ہی سب رہا ہے
اندر
میری ویرتھی نیادری کی ہے گلاب رائے نے
گرو گرو اوجا
سدگرو مہاراج جی کے استھان کی ویرتھی کرتا ہوا دیکھ کے میں اس نو آخیا سی
جب تم نیک نام
من ہنکاری ہوا ہوا سی اس نے چنگی گل نہیں سمجھی
ایک دن بیتے کس پاس
کئی دن بتیت ہو گئے اس کو پچھو
پتر دے باسے
جیٹھا جہاں بڑا پتر سی نا گلاب رائے کا اس نو بہت پیار کرتا سی بڑا چاہتا سی اپنے من
اس کارن سے سمر گئے
گلاب رائے کا بڑا پتر جہاں سی کسی کارن کر کے مر گیا سسکار کیا بہت گلاب رائے کے من دکھ ہو گیا
دکھ کے ویاکل ہوئے رہے ہو
بڑا شوق دے اندر صاحب سن جی اس کے ویاکل ہو گیا
چیت نہ چاہو
کھان پینا جڑا سی ادھر بھی یہ چیت جہاں سی بہت لگ گیا
مات بلا بڈیری
اور سن جی اس کی ماتا جی بہت ہی برداشت کر دی ہے
مجھ اشرو پات بتری
پتر کے وچوڑے نیترا دیش اترو جڑے سال سن جی پانی بھی کٹ رہی ہے
تیسرے جو ست مریا
چند جی اجے تین دن ہوئے تیس کے پتر مرے ہوئے
سنگ بہن مل پڑے
بندے اپنی سوکشم روح دے چلکاوے نال کسی بندے نو اے باہ آنند پرکار تو جڑا پتر سی اس کا ملیا سہاد سرگوش کہ ماریا ہوا تو اس طرح وہ ہاتھ دیکھتا لگا میرے پتا نے سنیہا دینا جا کے
خود تو ایکم سنکٹ پارو
تکا ہو کے کھے دس نو سہارا
ایک جیت ہی نارو
مینو جینا ہی نارو کی نرنے کر
لوک میں اٹے آہارا
بنا مار سکے تو کدے روٹی نہیں کھانا
جاتے پچھے تینوں ہت مارا
اس واسطے تینوں یہ مار کے تیرے واسطے خرگوش جڑا میں بھیجنا کیتا کیونکہ من دے بہت سوگ نہیں سی پتر
وہ مرے سوگ نہ کیجیے
میرے مرے تو ویچ کے تو سوگ نان بہت کر
آن پان کر آنند دسیج
کھانا پینا اپنا آنند اسی طرح کری جا
لے کر سو مان وٹاؤ
سنگی لے کے بندہ آ گیا
بو سکل سنا
کیا ہے بول جڑا ستارا گلاب رائے سنا
گلاب رائے تو ہر کے
گلاب رائے سن کے بڑا خوش ہو گیا
سب صاحب نے سب کو پرکھے
اپنے پتر نو دیکھا بڑی شکتی والا میرا منڈا ہے اس طرح پرکھیا
جی کر ماس بنا
خرگوش کا سب سنگی مال سے اس نے رواں کیا
گھر میں تین بھاگ پٹھاؤ
اپنے گھر دے گھر والے بھی کہہ کے بھیجیا
ہوں کر سب کی مات کسانی
جب اس کی ماتا نے سنیا وہ بہت گسے چل گلاب رائے کے گھر والی
پی کو تین سو بخانی
گسے کے نام سب سنگی بڑی کٹور رقم اس نے آتے
کھان بنا اکلا
مات خان کو بنا بہت تین ویاکل ہوا
ہر پتھرے دن بعد بناو
کھان واسطے تو سردیاں گلان بنا رہے ہیں اس ویلے
پتر نہیں پیار ہو دیر
جی کر کے پتر تیرے ہلدے چ پیارا نہیں
آم کی اجبن پرے جب کدے
جب کرے تین ویخ دیا تو مات خان کا تو پریمی بنیا ہوا
تو کبجے درلا
تیرے اندر کتنے سوگ پیدا ہونا تو تین کا واسطے پتر گئے تو برلاد کرنا
سبت کا جن سوتی بریتا
واسطے جنہوں پتر کا وچوڑا ہوگی تو پتر کے وچوڑے جہے سکتے ہیں تو انہوں نے دھپ کتنے لگتی ہے
پتر اسمر
کہتے ایسے چنگے گنا والا پتر مر جائے
سواتن پتا مشر سواتن ہر
کہتے اس کا پیو جہاں سے سوادا پریم دھارنا کرے پھر وہ مارتا کسی رچنا کرے
کو سوگ دکھ ہوئی
اس واسطے سانو کا بڑا شوق ہے بہت دکھ ہے سنگیت کے گھر والے نے بہت ہی کرے رتن آتے
گلاب رائے کی اوری
گلاب رائے کی طرف صاحب سنگی تیرے جا چلے گیا بندہ
سکل سنائی
میرے گھر والے بھی کہی ساری گل گلاب رائے نے سنا دیتے
میں ساری جمانی تسائی
کہتے اس طرح سے گول لگے جنہیں صاحب سنگی کسی نے شاستر دی یعنی لوگ ہی سکھی مارتی ہردے
مارتے بیگن ہوا
اپنے گھر والے کے بچنا کے نام سے گنیا گیا
پردے پروا
بڑی جاگر تائی کے نام ہردے پروتا گیا نام کھدا رہتا تو نہ ہٹیا رہتا کیونکہ ساری چیزاں کریتیاں ہنکار بدلنا سب آ جانیا بچے
چنتا اکثر اکلائے
جدی چنتا کے نام بہت ہی کالا پیا
پائے کروڑ بچ گئے
بڑا گلاب رائے نے دکھ پایا تو کروڑ بڑھ گیا
سو گربتی
شراب کے سمیت کہتے کہ چھوٹے بچن جڑے سی کہنا کیتے
پتر اروئے سمیت
کہ میرے جڑے ہور پتر میرے سمیت
میں کسی کو پیچھے نکیتی
تو کسی نو گھر دیکھ نہیں دیکھیں گی تین کرا شراب لینا شراب کا دروازہ ਸਾਹ ਨਹੀਂ ਦੇ ਗਿਆ ਪਹਿਲਾਂ
ਕਤਕ ਸੋ ਕੀ ਬੈਠੇ ਰਹੀਏ
ਇਸ ਵਾਸਤੇ ਸੋ ਵੀ ਤੂੰ ਕਰਦੀ ਹੈ ਬੈਠੀ ਹੋਏ
ਖਾਣ ਪਾਣ ਦੁੱਖ ਤੇ ਲਈਏ
ਮੇਰੇ ਖਾਣ ਪੀਣ ਤੋਂ ਤੈਨੂੰ ਬੜਾ ਭਾਰੀ ਦੁੱਖ ਮੈਂ ਪ੍ਰਾਪਤ ਹੋਇਆ
ਕਹਿ ਕੇ ਤੇ ਦਿਵਸ ਬਤਾਏ
ਇਸ ਤਰ੍ਹਾਂ ਕਹਿੰਦਿਆਂ ਕਈ ਦਿਨ ਬਤੀਤ ਹੋ ਗਏ
ਸਮਾਂ ਪਵਲੋ ਮੇਰਾ
ਜਿਹੜਾ ਅਕੀਲਾ ਸਮਾਂ ਸੀ ਗਲਾਵੜਾ ਇਹਦਾ ਨੇੜੇ ਆ ਗਿਆ
ਉੱਤੇ ਸਾਹਿਬ ਭਰੋ ਪਰਲੋ ਕੀ
ਆਪਣੇ ਪੁੱਤਰ ਦੇ ਸਮੇਤ ਇਹ ਵੀ ਮਰ ਗਿਆ ਤੇ ਚਾਰ ਪੁੱਤਰ ਦੇ ਚਾਰੇ ਮਰ ਗਿਆ ਤੇ ਆਪ ਵੀ ਮਰ ਗਿਆ
ਇਸੇ ਵਜੋਂ ਅਰਜੀ ਸੋ ਕੀ
ਇਹ ਗਲਾਵੜਾ ਇਸ ਤੋਂ ਬਾਅਦ ਬੜਾ ਭਾਰੀ ਸੋਗ ਜਿਹੜਾ ਅਸੀਂ ਵਧਿਆ
ਭਾਤੀ
ਸਾਰਿਆਂ ਦਾ ਸਭ ਸਾਂਝੀ ਇਸ ਤਰ੍ਹਾਂ ਜਿਹੜਾ ਅੰਤ ਹੋ ਗਿਆ
ਇਸ ਤੋਂ ਕਹੋ ਨਾਤੀ
ਇਸ ਵਾਸਤੇ ਕਹਿੰਦੇ ਇਸ ਦੇ ਕਹਿਣ ਤੋਂ ਗੁਰਬਾਨ ਸਾਹਿਬ ਦੇ ਕੋਈ ਵੀ ਪਿੱਛੇ ਨਾ ਰਿਹਾ
ਮੋਗਲਾ ਰਾਏ ਕੀ
ਤੇਰੇ ਗੁਲਾਬ ਰਾਏ ਦੀ ਜਿਹੜੀ ਘਰ ਵਾਲੀ ਸੀ
ਮੈਂ ਕੀ ਹੋਏ ਸਦਕਾ
ਇਹਨਾਂ ਨੂੰ ਗੱਦੀ ਬਣਾ ਲਈ ਤੇ ਇਸ ਵਾਸਤੇ ਕਹਿੰਦੀ ਮੈਂ ਹੱਕਦਾਰ ਹਾਂ ਬੈਠਣ ਦੀ
ਨਰਪੁੰਜ ਪਾਣ ਲਿਆ
ਤੇ ਜਿਹੜਾ ਬਹੁਤ ਸਾਰੇ ਬੰਦੇ ਨੂੰ ਭੇਟਾ ਇਹਨਾਂ ਦੇ ਲਿਆਉਂਦੇ ਸੀ
ਮਤਵ ਟੇਕੇ ਤੇ ਹਰ ਪਾਵਾ
ਮੱਥਾ ਟੇਕਦੇ ਤੇ ਅਰਪਣਾ ਕਰਦੇ ਸੀ
ਜਦੇ ਬਿਰਧਾ ਹੈ ਬੋਤਨ ਹੋਈ
ਜਿਸ ਵੇਲੇ ਗਰਭ ਅਵਸਥਾ ਦੇ ਸਰੀਰ ਵਿੱਚ ਹੋਵੇ
ਤੇਰੇ ਪਾਸੇ ਰੱਬ ਕੋਈ
ਹੁਣ ਆਪਣੇ ਮਨ ਦੇ ਚਰਬਦੇ ਆ ਤੇ ਮੇਰੇ ਤੋਂ ਪਿੱਛੋਂ ਇਹ ਕੌਮ ਇੱਥੇ ਟਿਕੇਗਾ
ਸ਼ਾਮ ਸਿੰਘ ਕੁਲ ਬਿਧ ਕਹੇਰਾ
ਤੇ ਸ਼ਾਮ ਸਿੰਘ ਦੀ ਕੁਲ ਜਿਹੜੀ ਸਾਧ ਸੰਗ ਦੀ ਵਧੀ ਹੋਈ ਦੇਖੀ ਦੇਖ ਦੀ ਕੁਲ ਚੱਲ ਰਹੀ ਆ
ਸੁਰਜਣ ਸਿੰਘ ਨਾਮ ਜਿਸ ਕੇਰਾ
ਤੇ ਸੁਰਜਣ ਸਿੰਘ ਇਸ ਦਾ ਪੁੱਤਰਾ ਦੀ ਸਾਧ ਸੰਗ ਦੀ ਜਿਸ ਦਾ ਨਾਮ ਵੀ ਇਹ
ਨਿਜ ਉਹ ਸੰਗ ਸੋ ਪਾਨ ਪੀਣਾ
ਉਹਨੂੰ ਆਪਣੀ ਗੋਦੀ ਇਹਨੇ ਪਾਣ ਕੀਤਾ ਤਾਂ ਉਸਨੂੰ ਤੇ ਗੱਦੀ ਦਾ ਮਾਲਕ ਬਣਾਇਆ ਸੋਢੀਆਂ ਵਿੱਚ
ਆਪ ਲੋਕ ਪਿਆਨੇ ਪੀਣਾ
ਆਪ ਲੋਕ ਦੇ ਪਿਆਨੇ ਚਲੇ ਗਏ
ਸੁਰਜਣ ਸਿੰਘ ਫਿਰੋ ਤਿਸ ਪਾਸੇ
ਉਸ ਤੋਂ ਪਿੱਛੋਂ ਜਿਹੜਾ ਸੁਰਜਣ ਸਿੰਘ ਸੀ ਇਹਨੇ ਰਹਿਣਾ ਕੀਤਾ
ਸਿੰਘ ਮੈਂ ਬੇਚੋ ਆਸੇ
ਸਾਰੇ ਸਿੰਘਾਂ ਦੇ ਉੱਤੇ ਪ੍ਰਗਟ ਰਿਹਾ
ਕੇ ਤਿੰਨ ਪੁੱਤਰ ਜਗ ਪਾਏ
ਸੁਰਜਣ ਸਿੰਘ ਦੇ ਫਿਰ ਤਿੰਨ ਪੁੱਤਰ ਹੋਏ
ਅੰਸਵਾ ਜਮੂ ਨੇ ਰਹੇ
ਸੁਰਜਣ ਸਿੰਘ ਦਾ ਅੰਤ ਦਾ ਸਮਾਂ ਨੇੜੇ ਆ ਗਿਆ
ਇੱਕ ਸੁੱਤਾ ਤਲੋਕ ਸਿੰਘ ਫਿਰਿਓ
ਇਸ ਦਾ ਵੱਡਾ ਪੁੱਤਰ ਜਿਹੜਾ ਸੀ ਸੋਧੀਆਂ ਵਿੱਚ ਇਹ ਗੱਦੀ ਦਾ ਹੱਕਦਾਰ ਹੋਇਆ
ਇੱਕ ਬਰਸਨ ਪੂਜਨ ਕਰਿਓ
ਪ੍ਰਲੋਕ ਸਿੰਘ ਦੀ ਕਈ ਚਿਰ ਪੂਜਾ ਹੁੰਦੀ ਰਹੀ
ਪ੍ਰਲੋਕ ਸਿੰਘ ਕੋ ਹੋ ਗਏ
ਪ੍ਰਲੋਕ ਸਿੰਘ ਪ੍ਰਲੋਕ ਦੇ ਚਲੇ ਗਿਆ
ਪਰਦਾਰ ਸਿੰਘ ਪਿਓ
ਫਿਰ ਇਸ ਦੀ ਗੱਦੀ ਦੇ ਉੱਤੇ ਦਰਬਾਰ ਸਿੰਘ ਜਿਹੜਾ ਸੀ ਉਹ ਹੋਇਆ
ਸੁਰਜਣ ਸਿੰਘ ਕੇਸ ਦੂਜਾ
ਹਾਂ ਜੀ ਕਹਿੰਦੇ ਸੁਰਜਣ ਸਿੰਘ ਦਾ ਜਿਹੜਾ ਦੂਜਾ ਪੁੱਤਰ ਸੀ
ਬਹੁਤ ਬੜਾ ਸੰਗਤ ਨੇ ਪੂਜਾ
ਬਹੁਤ ਚਿਰ ਸੰਗਤ ਜਿਹੜੀ ਸੀ ਉਸਨੂੰ ਵੀ ਮੰਨਦੀ ਰਹੀ
ਜਿਨ ਕੋ ਵੀ ਪ੍ਰਲੋਕ ਜਾ ਪਇਓ
ਜਦੋਂ ਕਹਿੰਦੇ ਇਸ ਦਾ ਪ੍ਰਲੋਕ ਹੋ ਗਿਆ
ਤੁਸੀਂ ਦੀਵਾਨ ਸਿੰਘ ਬਦਲਿਓ
ਤੀਜਾ ਤਾਂ ਦੀਵਾਨ ਸਿੰਘ ਸੀ ਤੇ ਇਹ ਸਭ ਸਿੰਘ ਵੀ ਉਹਨਾਂ ਦੇ ਪੂਜਨੀਕ ਹੋ ਗਿਆ
ਗਾਦੀ ਹੈ ਆਪ ਬੈਠਾ ਹੈ ਗਾਦੀ ਉੱਪਰ ਹੀ
ਇਸ ਤਰ੍ਹਾਂ ਕਹਿੰਦੇ ਭਾਈ ਸਾਹਿਬ ਆਪਣੇ ਸਮੇਂ ਦੀ ਉਦੋਂ ਦੀ ਗੱਲ ਕਹਿੰਦੇ ਤੇ ਹੁਣ ਤੇ ਉਹ ਗੱਦੀ ਦੇ ਉੱਤੇ ਬਹਿੰਦਾ
ਦਿੱਤਾ ਹੈ ਜਾਣੇ ਬਾਪੂ ਪਰੀ
ਇਹ ਫਰਗ ਦੀ ਗੱਲ ਹੈ ਸੰਸਾਰ ਨੂੰ ਜਾਣਦੇ ਸਾਰੇ
ਤੁਹਾਡੇ ਅਨੰਦਪੁਰ ਨਾ ਗਈ
ਸ੍ਰੀ ਅਨੰਦਪੁਰ ਸਾਹਿਬ ਦੇ ਸੋਢੀ ਹਨ
ਸ਼ਾਮ ਸਿੰਘ ਕੋ ਕੁਲ ਸਭ ਤੇ
ਸ਼ਾਮ ਸਿੰਘ ਕੋ ਸਾਹਿਬ ਸੰਗੀਆਂ ਦੀ ਕੁਲ ਜਿਹੜੀ ਅੱਗੇ ਚੱਲੀ ਹੈ ਜਿਹਦਾ ਨਾਮ ਪਹਿਲਾਂ ਸਿਆਮ ਰਾਏ ਸੀ
ਗਾਦੀ ਤੇਰੇ ਭਨੇ ਮੈਂ ਸੋਈ
ਜਿਹੜੇ ਉਹਨਾਂ ਦੇ ਅੱਗੇ ਤੇ ਅੱਗੇ ਇਸ ਵਾਸਤੇ ਪੂਜਨੀਕ ਬਣਦੇ ਰਹੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਆਪਣੀ ਗਿਆਤ ਤੱਕ ਕਹਿ ਦਿੱਤੇ ਨੇ
ਅਮਰ ਸਿੰਘ ਜਾਣੇ ਸਭ ਕੋਈ
ਹੋਰ ਸਿੰਘ ਜਿਹੜੇ ਤੇ ਉਹ ਵੀ ਸਭ ਕੋਈ ਜਾਣਦੇ ਹਨ
ਗੋਰਾ ਸਾਸਤੀ ਨਿਰਦਾਸ ਪਾਰੀ
ਇਹ ਸਭ ਸਿੰਘ ਜੀ ਅੰਤਮ ਜੋ ਮੰਡਲ ਹੈ ਭਾਈ ਸੰਤੋਖ ਸਿੰਘ ਜੀ ਤੇ ਉਹ ਵਰਣਨ ਕਰ ਰਹੇ ਨੇ ਜਿਸ ਤਰ੍ਹਾਂ ਇਹ ਗ੍ਰੰਥ ਆਪਣੀ ਮਿਹਨਤ ਨਾਲ ਉਹਨਾਂ ਨੇ ਪੂਰਾ ਕੀਤਾ ਹੈ ਔਰ ਅਖੀਰ ਦੇ ਉੱਤੇ ਹੁਣ ਸਤਿਗੁਰਾਂ ਦਾ ਤੇ ਔਰ ਅਕਾਲ ਪੁਰਖ ਦਾ ਮੰਗਲ ਭਾਵ ਕੀ ਉਸਦਾ ਧੰਨਵਾਦ ਕਰਨਗੇ ਤੇ ਤੁਹਾਡੀ ਕਿਰਪਾ ਨਾਲ ਹੀ ਇਹ ਸਭ ਕੁਝ ਹੋਇਆ ਨਹੀਂ ਤਾਂ ਮੈਂ ਕੋਈ ਵੀ ਚੀਜ਼ ਨਹੀਂ ਸੀ ਮੇਰੇ ਉੱਤੇ ਤੁਸੀਂ ਇਹ ਕਿਰਪਾ ਕੀਤੀ ਹੈ ਸਭ ਤੋਂ ਪਹਿਲਾਂ ਭਾਈ ਸੰਤੋਖ ਸਿੰਘ ਜੀ ਤੇ ਉਸ ਸ਼ਕਤੀ ਦਾ ਮੰਗਲ ਕਰਦੇ ਆ ਕਵੀਆਂ ਦਾ ਇੱਕ ਨਿਯਮ ਹੈ ਜਿਹੜੀ شکتی کبیاں کبتا بناؤ مدد دینی ہے کیونکہ کبتا بھی ہرک بندہ نہیں رکھ سکتا اس واسطے جی کبتا پرگٹ کرنے والی شکتی ہے کبیاں کی بولی تارس کہتے ہیں جس کو کبتا پرگٹ ہوتی ہے سنگل کے بول تندر سنگل کے کن جڑے نے یہ کبیاں کا ایک سنکیت ہے اور اس کو ضرور منا بھائی سنتوش سنگھ جی کبیاں کا سنکیت جو ہے مرجادا ہے اس مرجادا پورو پہلے اس کا منگل کرتے ہیں ساستی نجداس پر سہی سہائے اپار بھائی سنتوش سنگھ جی کہتے ہیں جو ایسی سارتھک شکتی ہے جس دوارا میری جوان سے کبتا چل بھی رہی ہے وہ میرے شیخ دے اتنے بہت کرپالو ہوئی ہے گرنتھ سنگھ سے پار پارت برنی پارتا پارے دے شیخ واسطے برنی رنگ پارے دے رنگ برنگی پار پارے کا رنگ چٹا ہے چٹی اجل اس لیے پائے گرنتھ سنگھ سے پار وہ ویسی کشتی پارے کے رنگ ورگی چٹی تارن ہار سرستی یہ جڑا گرنتھ بنایا شری گرو پرساد سورج گرنتھ ایک سمندر ہے یہ پار کرن وچ میرے داس دے اتے اس کی امت سہایتا ہوئی ہے
کرنی سکھ دکھ دار دارنی
اس واسطے جو بھائی کبیاں سکھاں دے کرن والی ہے دکھ تے دلدر نو ناش کرن والی ہے
سکھ سم آکھن برنی
ارنی کا جس طرح پتر ہوں میرے چھوٹا بچہ سے وہ ورگیا جتنیاں اکھاں ورنن کیتیاں نے
برنی بکر ماں سب ترنی
جس دیا چمڑیاں بکر بکر ٹیڑیاں نے تو بڑی پاری چل شوبھا نارن والی ہے
بدھ کی بیتن کرنی
اس واسطے جو بدھی دے دھارن والی ہے جس کی شریر کی اوستھا جی سدا ہمیشہ ہی نوجوان رہتی ہے
کرنی بگن سنت جی کرنی
اس واسطے جی شرن بگنا روپی سمندر جی اس واسطے جیڑی ہے جی شرن بگنا روپی سمندر تو تار بندی کو بگن نہیں پہنتا گرنتھ
رکھنے درج ادرنی
اس واسطے جس کے نیترا جی شوبھا ہے نا وہ کبل ورگی سونی ہے آدر کرنے یوگ ہے
گرنی دوکھن داس اترنی
اور دوچان ڈرن والی ہے سیوکان کی ادھار کرنے والی ہے
گرنی کرنا دنیا برنی
اور کرپا کے دھارن والی ہے اس واسطے دنیا برنی گنی لوگ نے اس واسطے ایسا اس کا ورنن
کیا
ہے کند مرتبان کے چیٹے فل ہوں اس واسطے اور کند فلاں ورگ رنگ والی ہے کال چیٹے رنگ کی ہے چندرما بھی سوبھا والی ہے بھرنی مورنی کا ارتھ ہے ناگ جس طرح موراں تو ناگ ڈرتے ہیں اسی طرح بھائی صاحب کہتے سپاں روپی سموہ بگنا بھی مورنی وانگ شترو ہے پالکی بگنا ناش کرن والی ہے ارمی کر کے آنند اتارن والی ہے ارمی کا ارتھ آرمی کرجے تو رحم کر دینی ہے آنند نتارن والی ہے کبیاں بھی کردے جو اس سے کرجہ ہے نا کرتا بنا کا لاب ہوں آنند نتارن والی ہے اس واسطے جہے وہ شرن وچ نہیں تو انہوں کے کلیشاں ناش کرن والی ہے
ہری
اکال پورس واحگرو پرمیشر کا سمرن کردیا بھائی سنتوش سنگھ جی کہتے گرو پرتاپ سورج گرام کی کتھا نے پوری جی کتھا کیسی ہے اس واسطے کا مہاتم کی ہے کری کلک جہے پاپ نے نا پاپا روپی کری نام جو ہاتھی نے اس واسطے انہوں باگن کری باگن نام شیرنی کا پاپا روپی ہتنیا شیرنی وان سری ہت کر کے ناش کرن والی ہے کہتے جی کتھا ہے کری بڑی چنگی تیار ہوئی جس طرح موتیاں کی لڑی ہوں
تورن ہری
اس واسطے لڑی کمت تورن ہری اور سماج کہتے ہیں چھوٹی بدھی دیتا ہے اس واسطے تے جو پال کی اس کی تیاری جو بھی چھوٹی بدھی میرے نال آ کے لڑن واسطے آئی کمت آئی ہے اس کوتا بھی تیار کرنے کہ میں تتکال ہی اس کو دور کر دینا رہا ہوں گرو کی بخش کے نال دسے پاتیاں اکال پرش واحگرو پرمیشر کا اوتار سروپ ہیں
بھگت اداری
سنسار تو اتارن واسطے سنسار بھگتان ادارن واسطے دتے ہیں دھیان دکھان تو ستگرو مہاراج نے سنسار آ کے جیوان کا ادھار کیا
سکھی پرے سو پاری
جنہوں نے گرو نانک صاحب مہاراج کی سکھی نو دساں پاتیاں پاسوں سے واسطے سکھا لئی سکھی دھاری ہے وہ ستگرہ نے سنسار سمندر تو پار کر دیتے ہیں دساں پاتیاں کا کٹا منگل بھائی سنتوش کہ نے کیا ہوں گرو نانک صاحب کا جس منگل کرتے دھنواد
اپورو پورب روپ
اپورو کہ اچرگ نچرگ برہم ہے کہ اس نے اپنا روپ سنسار دھار کے
گرو نانک جوت ادار
کہ جوتی سرو شری گرو نانک دیو مہاراج جی ادار داتا سرو سنسار رہے اکال پورک نے اپنا سرگن سرو دھارنا کی دار کہ نر کہ پورشان استری پورش جہے بھی گرو نانک صاحب کی سکھی کے پنت رستے پی گئے
جگ ساگر
اس واسطے انہوں طریقے بھاگ کی جو بھی پی سرگاہ چلنے سکھی کے رستے سنسار سمندر تو گرو نانک دیو مہاراج جی نے وہ پار کرتے بھاگ کے سنسار سمندر تو پار ہو گئے جہی سکھی پنج کے رستے آ گئے
پارت ہے گرو تار سے اگنا
سرگر سکھان کے ہردے گنا کی پالنا کرتے ہیں اگنا نال بندے دور کر دے
سکھارت بھاگ بچار
ستگرو مہاراج جی سے گیان سکھا دے جی کوئی انہوں نے واقع بچارے ہے اس واسطے انہوں نے گیان کی سکھا آتما پراتما کے گیان کی سکھا ستگرو مہاراج جی سکھا دے جس طرح چار بےداں بچار آئی سنسار اس ڈنگ کے نال ستگرو مہاراج جی نے وید گیان جڑا ہے جیوان سار سرشت واحگرو کا اس کا آدیش دینا
کیا
میں اس گرو نانک دیو مہاراج جی ستگرہ نمسکار کرنا بےنتی کرنا سچے پاتشاہ میرا بھی تھی ادھار کر دیو میرا بھی پار اتارا سنسار تو کر دیو
پتا شانتی جان جدال سوچے جو ملے
ہاں گرو اندر دیو مہاراج جی دوجے پاتشاہ کا منگل بھائی سنتوش سنگھ جی اتنے کر چتر پتا چند ہے جال منجال فتح جو ملے جہے سنسار کے ساتھ سنگی سموہ جنجالا دھندیا فسے ہوئے لوگ سی ستگرو انگد دیو مہاراج جی آ کے ملے
بکار
اپنے سیوکان صاحب گرو گوبند صاحب گرو انگد دیو مہاراج جی نے اپنے دستان کے بکار آپ نے درد کر دیتے سارا سب سنگت جی فسے ہوئے لوگوں کٹایا تین دسن برند بکار جال اپنے سارے جڑے سیوک سے انہوں نے سارے بکارا ستگرا نے جال دتا ساڑ دتا جلن سموہ بہتیا اپنا آدیش جڑا سی اچار کے
ستنام کی دے جگ بال جپ مال
شری ستنام واحگرو کی جپ مالا دے کے ستگرا نے جیوان نو سنسار تو لایا گرو انگد دیو مہاراج جی نے
مالک دین دنی گرنگ دی
گرو انگد دیو مہاراج جی دین سے دنی لوگ سے پر لوگ دے مالک ہیں
کر دے نال
جڑا بھی انہوں بھاونا چاہتا نہ ہاتھ جوڑ کے متھا ٹیک